ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
SBS, a world of difference. You're with SBS Punjabi on mobile, online and on radio.
ਤੁਸੀਂ SBS ਪੰਜਾਬੀ ਨਾਲ ਮੋਬਾਈਲ, ਆਨਲਾਈਨ ਅਤੇ ਰੇਡੀਓ ਦੁਆਰਾ ਜੁੜੇ ਹੋ।
SBS ਪੰਜਾਬੀ ਸੁਣ ਰਹੇ ਸਾਡੇ ਸਾਰੇ ਸਰੋਤਿਆਂ ਦਾ ਨਿੱਘਾ ਜਿਹਾ ਸਵਾਗਤ ਹੈ ਜੀ। ਅੱਜ ਬੁੱਧਵਾਰ ਦਾ ਦਿਨ ਹੈ ਤੇ ਤਰੀਕ ਹੈ ਜੀ 28 ਜਨਵਰੀ। ਅੱਜ ਦੇ ਪ੍ਰੋਗਰਾਮ ਲਈ ਮੈਲਬਨ ਸਟੂਡੀਓਜ਼ ਤੋਂ ਮੈਂ ਲਾਈਵ ਤੁਹਾਡੀ ਮੇਜ਼ਬਾਨ ਜੁੜ ਰਹੀ ਹਾਂ ਜੀ ਜੋਤਿਕਾ, ਤੇ ਹਾਜ਼ਰ ਹਾਂ ਅੱਜ ਦਾ ਪੰਜਾਬੀ ਪ੍ਰੋਗਰਾਮ ਲੈ ਕੇ। ਤੁਸੀਂ ਇਸ ਵੇਲੇ ਸਾਨੂੰ ਲਾਈਵ ਸੁਣ ਰਹੇ ਹੋ ਜੀ SBS ਸਾਊਥ ਏਸ਼ੀਅਨ ਉੱਤੇ। ਸਟੂਡੀਓ ਦੀ ਘੜੀ ਦੇ ਮੁਤਾਬਕ ਸ਼ਾਮ ਦੇ 4 ਵਜੇ ਨੇ ਤੇ ਤੁਹਾਡਾ ਤੇ ਸਾਡਾ ਸਾਥ ਅਗਲੇ 60 ਮਿੰਟਾਂ ਤੱਕ ਇੰਜੀ ਬਣਿਆ ਰਹੇਗਾ। ਤੇ ਇਸ ਤੋਂ ਪਹਿਲਾਂ ਕਿ ਪ੍ਰੋਗਰਾਮ ਨੂੰ ਅੱਗੇ ਵਧਾਈਏ, ਆਓ ਯਾਦ ਕਰਦੇ ਹਾਂ ਉਹਨਾਂ ਲੋਕਾਂ ਨੂੰ ਜੋ ਇਸ ਜ਼ਮੀਨ ਦੇ ਅਸਲ ਮਾਲਕ ਹਨ। ਅਸੀਂ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਮਾਣ ਦਿੰਦੇ ਹਾਂ ਜਿਨ੍ਹਾਂ ਦੀ ਧਰਤੀ ਤੋਂ ਅਸੀਂ ਅੱਜ ਦਾ ਇਹ ਪ੍ਰੋਗਰਾਮ ਪ੍ਰਸਾਰਿਤ ਕਰ ਰਹੇ ਹਾਂ। ਪੰਜਾਬੀ ਪ੍ਰੋਗਰਾਮ ਕੁਲੀਨ ਰਾਸ਼ਟਰ ਦੇ ਵਰੁੰਜਰੀ ਵੂਈ ਵਰੁੰਗ ਲੋਕਾਂ ਅਤੇ ਉਨ੍ਹਾਂ ਦੇ ਬਜ਼ੁਰਗਾਂ ਦੀਆਂ ਮੌਜੂਦਾ ਅਤੇ ਪੁਰਾਣੀਆਂ ਪੁਸ਼ਤਾਂ ਨੂੰ ਸਤਿਕਾਰ ਦਿੰਦਾ ਹੈ। ਅਸੀਂ ਆਦਿਵਾਸੀ ਅਤੇ ਟੋਰਸ ਸਟ੍ਰੇਟ ਆਈਲੈਂਡਰ ਜ਼ਮੀਨਾਂ ਦੇ ਉਨ੍ਹਾਂ ਸਾਰੇ ਰਵਾਇਤੀ ਮਾਲਕਾਂ ਨੂੰ ਵੀ ਆਪਣਾ ਸਤਿਕਾਰ ਪੇਸ਼ ਕਰਦੇ ਹਾਂ ਜਿੱਥੋਂ ਤੁਸੀਂ ਅੱਜ ਦਾ ਸਾਡਾ ਇਹ ਪ੍ਰੋਗਰਾਮ ਸੁਣ ਰਹੇ ਹੋ। ਹਰ ਵਾਰ ਦੀ ਤਰ੍ਹਾਂ ਅੱਜ ਵੀ ਸਾਡੇ ਪ੍ਰੋਗਰਾਮ ਦਾ ਆਗਾਜ਼ ਦੇਸ਼ ਦੁਨੀਆਂ ਦੀਆਂ ਕੁਝ ਚੋਣਵੀਆਂ ਖਬਰਾਂ ਦੇ ਨਾਲ ਹੋਵੇਗਾ, ਜਿਸ ਵਿਚ ਆਸਟ੍ਰੇਲੀਆ ਤੇ ਭਾਰਤ ਸਣੇ ਦੁਨੀਆਂ ਦੇ ਹੋਰਨਾਂ ਮੁਲਕਾਂ ਦੀਆਂ ਖਬਰਾਂ ਵੀ ਤੁਹਾਡੇ ਤੱਕ ਲੈ ਕੇ ਆਵਾਂਗੇ। ਬਹੁਤ ਸਾਰੀਆਂ ਗੱਲਾਂ ਬਾਤਾਂ ਹੋਣਗੀਆਂ ਤੇ ਨਾਲ ਹੀ ਨਾਲ ਹੋਣਗੇ ਜੀ ਗੀਤ ਸੰਗੀਤ ਵੀ। ਆਓ ਤੁਹਾਨੂੰ ਸਭ ਤੋਂ ਪਹਿਲਾਂ ਦੱਸੀਏ ਕਿ ਅੱਜ ਦੇ ਪ੍ਰੋਗਰਾਮ ਵਿਚ ਕੀ ਕੁਝ ਖਾਸ ਰਹੇਗਾ। ਸਭ ਤੋਂ ਪਹਿਲਾਂ ਇੱਕ ਰਿਪੋਰਟ ਜੋ ਆਸਟ੍ਰੇਲੀਆਈ ਡਾਲਰ ਦੀ ਉੱਪਰ ਜਾ ਰਹੀ ਗਤੀ ਦੇ ਨਾਲ ਜੁੜੀ ਹੈ। ਉਸ ਤੋਂ ਬਾਅਦ ਮਿਲਵਾਵਾਂਗੇ ਕੁੰਵਰਜੀਤ ਸਿੰਘ ਸਾਂਗਲਾ ਹੋਰਾਂ ਦੇ ਨਾਲ, ਜਿਨ੍ਹਾਂ ਨੂੰ ਮੈਂਬਰ ਆਫ ਦੀ ਆਰਡਰ ਆਫ ਆਸਟ੍ਰੇਲੀਆ ਦੇ ਨਾਲ ਸਨਮਾਨਿਤ ਕੀਤਾ ਗਿਆ ਹੈ। ਜਾਣਾਂਗੇ ਉਨ੍ਹਾਂ ਦੇ ਸੁਨਹਿਰੇ ਸਫ਼ਰ ਬਾਰੇ। ਫਿਰ ਲੈ ਚੱਲਾਂਗੇ ਬਾਲੀਵੁੱਡ ਦੀ ਦੁਨੀਆਂ ਵਿਚ ਅਤੇ ਜਾਣਾਂਗੇ ਬਾਲੀਵੁੱਡ ਦੀਆਂ ਚਟਪਟੀਆਂ ਖ਼ਬਰਾਂ ਬਾਲੀਵੁੱਡ ਗੱਪਸ਼ਪ ਵਿਚ। ਨਾਲੇ ਹਾਂ, ਯਾਦ ਹੈ ਨਾ ਕਿ ਤੁਹਾਡੇ ਸੁਨੇਹਿਆਂ, ਸੁਝਾਵਾਂ ਅਤੇ ਫੀਡਬੈਕ ਦਾ ਇੰਤਜ਼ਾਰ ਸਾਨੂੰ ਬੇਸਬਰੀ ਨਾਲ ਰਹਿੰਦਾ ਹੈ। ਉਹਦੇ ਲਈ ਤੁਸੀਂ ਕੀ ਕਰਨਾ ਹੈ ਜੀ? ਆਪਣਾ ਮੋਬਾਈਲ ਚੱਕਣਾ ਤੇ ਸਾਨੂੰ ਮੈਸੇਜ ਕਰਨਾ ਕਿ ਤੁਹਾਨੂੰ ਸਾਡਾ ਪ੍ਰੋਗਰਾਮ ਕਿਹੋ ਜਿਹਾ ਲੱਗਦਾ, ਸਾਡੇ ਪੋਡਕਾਸਟ ਕਿਹੋ ਜਿਹੇ ਲੱਗਦੇ ਹੈ, ਕੋਈ ਫੀਡਬੈਕ ਹੈ ਸਾਡੇ ਲਈ ਤਾਂ ਜੋ ਅਸੀਂ ਆਪਣੇ ਪ੍ਰੋਗਰਾਮਸ ਦੇ ਵਿੱਚ ਸੁਧਾਰ ਕਰੀਏ। ਉਸ ਦੇ ਲਈ ਨੰਬਰ ਤੁਸੀਂ ਜਾਣਦੇ ਹੋ ਜੀ, 0439-799-767, ਯਾਨੀ ਕਿ 0439-799-767। ਤਾਂ ਫਿਰ ਦੇਰ ਕਿਸ ਗੱਲ ਦੀ, ਆਓ ਫਿਰ ਸ਼ੁਰੂਆਤ ਕਰਦੇ ਹਾਂ ਅੱਜ ਦੇ ਪ੍ਰੋਗਰਾਮ ਦੀ, ਤੇ ਸਭ ਤੋਂ ਪਹਿਲਾਂ ਸੁਣਦੇ ਹਾਂ ਹੁਣ ਤੱਕ ਦੀਆਂ ਖਾਸ ਖਾਸ ਖ਼ਬਰਾਂ। SBS ਪੰਜਾਬੀ ਦੇ ਨਿਊਜ਼ ਰੂਮ ਵਿਚ ਤੁਹਾਡਾ ਸਵਾਗਤ ਹੈ। ਪੇਸ਼ ਹੈ ਹੁਣ ਤੱਕ ਦੀਆਂ ਚੋਣਵੀਆਂ ਖ਼ਬਰਾਂ। ਦੱਖਣ ਪੂਰਬੀ ਆਸਟ੍ਰੇਲੀਆ ਦੇ ਅੰਦਰੂਨੀ ਇਲਾਕਿਆਂ ਵਿਚ ਗਰਮੀ ਦੀ ਲਹਿਰ ਜਾਰੀ ਰਹਿਣ ਦੀ ਸੰਭਾਵਨਾ ਹੈ, ਜਦਕਿ ਤੱਟਵਰਤੀ ਸ਼ਹਿਰਾਂ ਨੂੰ ਰਿਕਾਰਡ ਤਾਪਮਾਨ ਤੋਂ ਬਾਅਦ ਥੋੜੀ ਰਾਹਤ ਮਿਲ ਰਹੀ ਹੈ। ਪਿਛਲੇ ਕੁਝ ਦਿਨਾਂ ਵਿਚ ਸਾਊਥ ਆਸਟ੍ਰੇਲੀਆ ਅਤੇ ਵਿਕਟੋਰੀਆ ਨੂੰ ਪ੍ਰਭਾਵਿਤ ਕਰਨ ਦੇ ਬਾਅਦ ਅੱਜ ਨਿਊ ਸਾਊਥ ਵੇਲਸ ਅਤੇ ਕੁਈਨਜ਼ਲੈਂਡ ਦੇ ਕੁਝ ਹਿੱਸਿਆਂ ਵਿਚ ਤੇਜ਼ ਤਾਪਮਾਨ ਦੀ ਭਵਿੱਖਬਾਣੀ ਕੀਤੀ ਗਈ ਹੈ, ਜਿਸ ਨਾਲ ਜੋਖਿਮ ਵਾਲੀ ਅੱਗ ਅਤੇ ਤਪਦੀ ਹਵਾਵਾਂ ਦਾ ਖਤਰਾ ਬਣਿਆ ਹੈ। ਆਸਟ੍ਰੇਲੀਆ ਦਾ ਕੰਜ਼ਿਊਮਰ ਪ੍ਰਾਈਸ ਇੰਡੈਕਸ ਦਸੰਬਰ 2025 ਤੱਕ ਪਿਛਲੇ 12 ਮਹੀਨਿਆਂ ਵਿਚ 3.8 ਫੀਸਦੀ ਵਧਿਆ ਹੈ, ਜੋ ਕਿ ਨਵੰਬਰ 2025 ਤੱਕ ਪਿਛਲੇ 12 ਮਹੀਨਿਆਂ ਵਿਚ 3.4 ਫੀਸਦੀ ਵਾਧੇ ਤੋਂ ਉੱਚਾ ਹੈ। ਸਾਬਕਾ ਪ੍ਰਧਾਨ ਮੰਤਰੀ ਸਕਾਟ ਮੋਰਿਸਨ ਨੇ ਘੋਸ਼ਣਾ ਕੀਤੀ ਹੈ ਕਿ ਉਨ੍ਹਾਂ ਨੇ ਇਕ ਸਰਟੀਫਿਕੇਸ਼ਨ ਪ੍ਰਕਿਰਿਆ ਦੀ ਮੰਗ ਕੀਤੀ ਹੈ ਜੋ ਉਨ੍ਹਾਂ ਭਾਸ਼ਣਕਾਰਾਂ ਦੀ ਪਛਾਣ ਕਰਨ ਵਿਚ ਸਹਾਇਤਾ ਕਰੇਗੀ ਜੋ ਨਫ਼ਰਤ ਫੈਲਾਉਂਦੇ ਹਨ ਅਤੇ ਇਸਲਾਮੀ ਧਾਰਮਿਕ ਸਿੱਖਿਆਵਾਂ ਦੇ ਡਿਸਟੋਰਟਿਡ ਵਰਜ਼ਨ ਪੇਸ਼ ਕਰਦੇ ਹਨ। ਸਕੂਲ ਕਮਿਊਨਿਟੀਆਂ ਨੂੰ ਕਿਹਾ ਗਿਆ ਹੈ ਕਿ ਉਹ ਨਾਜ਼ੁਕ ਬੱਚਿਆਂ ਦੀ ਪਛਾਣ ਕਰਨ ਅਤੇ ਸੁਰੱਖਿਆ ਦੇਣ ਵਿਚ ਸਹਾਇਤਾ ਕਰਨ, ਖਾਸ ਕਰਕੇ ਜਦੋਂ ਕਿ ਜ਼ਬਰਦਸਤੀ ਵਿਆਹ ਕਰਨ ਦੀਆਂ ਰਿਪੋਰਟਾਂ ਵੱਧ ਰਹੀਆਂ ਹਨ। ਆਸਟ੍ਰੇਲੀਆਈ ਸੈਂਟਰ ਟੂ ਕਾਊਂਟਰ ਚਾਇਲਡ ਐਕਸਪਲੋਇਟੇਸ਼ਨ ਵੱਲੋਂ ਜਾਰੀ ਤਾਜ਼ਾ ਅੰਕੜੇ ਦਿਖਾਉਂਦੇ ਹਨ ਕਿ ਪਿਛਲੇ ਵਿੱਤੀ ਸਾਲ ਵਿਚ ਜ਼ਬਰਦਸਤੀ ਵਿਆਹ ਦੀਆਂ ਰਿਪੋਰਟਾਂ ਵਿਚ 30 ਫੀਸਦੀ ਦਾ ਵਾਧਾ ਹੋਇਆ ਹੈ, ਜੋ ਹੁਣ 118 ਕੇਸਾਂ ਤੱਕ ਪਹੁੰਚ ਗਿਆ ਹੈ। ਐਟੋਮਿਕ ਵਿਗਿਆਨਿਕਾਂ ਨੇ ਆਪਣੀ ਡੂਮਸਡੇ ਕਲੋਕ, ਜੋ ਗਲੋਬਲ ਆਫਤ ਦੇ ਖਤਰਿਆਂ ਨੂੰ ਮਾਪਦੀ ਹੈ, ਨੂੰ ਮਿਡਨਾਈਟ ਦੇ ਸਭ ਤੋਂ ਨੇੜੇ ਸੈੱਟ ਕੀਤਾ ਹੈ। ਉਨ੍ਹਾਂ ਨੇ ਇਸ ਦੇ ਕਾਰਨ ਵਜੋਂ ਨਿਊਕਲੀਅਰ ਤਾਕਤਾਂ ਰੂਸ, ਚੀਨ ਅਤੇ US ਵੱਲੋਂ ਨਿਊਕਲੀਅਰ ਹਥਿਆਰਾਂ ਤੇ ਕੰਟਰੋਲ ਦੇ ਢਿੱਲੇ ਹੋਣ, ਯੂਕਰੇਨ ਅਤੇ ਮਿਡਲ ਈਸਟ ਵਿਚ ਟਕਰਾਅ ਅਤੇ ਆਰਟੀਫਿਸ਼ਲ ਇੰਟੈਲੀਜੈਂਸ ਸਬੰਧੀ ਚਿੰਤਾਵਾਂ ਨੂੰ ਦਰਸਾਇਆ ਹੈ। ਕੀਮਤੀ ਧਾਤਾਂ ਦੀਆਂ ਕੀਮਤਾਂ ਵਿਚ ਸ਼ਾਨਦਾਰ ਉਤਾਰ ਚੜਾਵ ਜਾਰੀ ਹੈ, ਜਿੱਥੇ ਸੋਨੇ ਦੀ ਕੀਮਤ 5,000 US ਡਾਲਰ ਪ੍ਰਤੀ ਔਸ ਤੋਂ ਵੱਧ ਪਹੁੰਚ ਗਈ ਹੈ। ਇਹ ਇਤਿਹਾਸਕ ਵਾਧੇ ਨੂੰ ਦਰਸਾਉਂਦਾ ਹੈ ਜਦੋਂ ਨਿਵੇਸ਼ਕ ਸੁਰੱਖਿਅਤ ਨਿਵੇਸ਼ਾਂ ਵੱਲ ਦੌੜ ਰਹੇ ਹਨ, ਖਾਸ ਕਰਕੇ ਉਹ ਜੀਓ ਪੋਲੀਟੀਕਲ ਤਣਾਅ ਜੋ US ਪ੍ਰਧਾਨ ਮੰਤਰੀ ਡੋਨਲਡ ਟਰੰਪ ਦੇ ਗਲੋਬਲ ਟੈਰਿਫ ਬਦਲਾਵਾਂ ਕਾਰਨ ਵੱਧ ਰਹੇ ਹਨ। ਭਾਰਤ ਦੇ ਉਤਪਾਦਨ ਖੇਤਰ ਨੇ ਯੂਰਪੀ ਸੰਘ ਨਾਲ ਵਪਾਰ ਸਮਝੌਤੇ ਦਾ ਸਵਾਗਤ ਕੀਤਾ ਹੈ ਅਤੇ ਵਪਾਰੀ ਕਹਿੰਦੇ ਹਨ ਕਿ ਉਹ ਅਗਲੇ ਕੁਝ ਸਾਲਾਂ ਵਿਚ ਇਸ ਸਮਝੌਤੇ ਨਾਲ ਨਿਰਯਾਤ ਵਧਣ ਦੀ ਉਮੀਦ ਕਰਦੇ ਹਨ। ਭਾਰਤ ਅਤੇ ਯੂਰਪੀ ਸੰਘ ਨੇ ਮੰਗਲਵਾਰ ਨੂੰ ਇਹ ਸਮਝੌਤਾ ਕੀਤਾ ਜਿਸ ਦਾ ਯੂਰਪੀ ਕਮਿਸ਼ਨ ਪ੍ਰਧਾਨ ਉਰਸਲਾ ਵੌਨ ਡੇਰ ਲਾਇਨ ਨੇ ਮਦਰ ਆਫ ਆਲ ਡੀਲਸ ਕਹਿ ਕੇ ਵਰਣਨ ਕੀਤਾ। ਭਾਰਤੀ ਸਰਕਾਰ ਨੇ ਕਿਹਾ ਹੈ ਕਿ ਪੂਰਬੀ ਵੈਸਟ ਬੰਗਾਲ ਵਿਚ ਨੀਪਾ ਵਾਇਰਸ ਸੰਕਰਮਣ ਦੇ 2 ਪੁਖਤਾ ਕੇਸ ਸਾਹਮਣੇ ਆਏ ਹਨ। ਉਧਰ ਪੰਜਾਬ ਦੀ ਖਬਰਾਂ ਦਾ ਰੁਖ ਕਰੀਏ ਤਾਂ ਪੰਜਾਬ ਸਰਕਾਰ ਵੱਲੋਂ 328 ਪਾਵਨ ਸਰੂਪਾਂ ਦੇ ਮਾਮਲੇ ਨੂੰ ਲੈ ਕੇ ਹਾਈ ਕੋਰਟ ਵਿਚ ਦਾਖਲ ਕੀਤੇ ਗਏ ਜਵਾਬ ਤੋਂ ਬਾਅਦ ਹੁਣ SGPC ਦਾ ਬਿਆਨ ਸਾਹਮਣੇ ਆਇਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਸਪਸ਼ਟ ਕੀਤਾ ਹੈ ਕਿ ਸ਼੍ਰੋਮਣੀ ਕਮੇਟੀ ਕੋਲ ਸਾਰਾ ਰਿਕਾਰਡ ਪੂਰੀ ਤਰ੍ਹਾਂ ਤਿਆਰ ਹੈ ਅਤੇ ਜਦੋਂ ਵੀ ਮੰਗਿਆ ਜਾਵੇਗਾ ਇਹ ਤੁਰੰਤ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ SIT ਵੱਲੋਂ ਜਿਹੜਾ ਵੀ ਰਿਕਾਰਡ ਮੰਗਿਆ ਗਿਆ ਸੀ ਉਹ ਪਹਿਲਾਂ ਹੀ ਤਿਆਰ ਹੈ। ਤੁਹਾਨੂੰ ਦੱਸ ਦਈਏ ਕਿ ਇਸ ਮਾਮਲੇ ਵਿਚ ਪੰਜਾਬ ਸਰਕਾਰ ਵੱਲੋਂ ਹਾਈ ਕੋਰਟ 'ਚ ਦਾਖਲ ਜਵਾਬ ਵਿਚ ਕਿਹਾ ਗਿਆ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੁਣ ਤੱਕ 328 ਪਾਵਨ ਸਰੂਪਾਂ ਨਾਲ ਸੰਬੰਧਿਤ ਕੋਈ ਵੀ ਲਿਖਤੀ ਰਿਕਾਰਡ ਉਪਲਬਧ ਨਹੀਂ ਕਰਵਾਇਆ ਗਿਆ। ਇਹ ਸਨ ਹੁਣ ਤੱਕ ਦੀਆਂ ਖਾਸ ਖਬਰਾਂ, ਤੁਸੀਂ ਸੁਣਦੇ ਰਹੋ SBS ਪੰਜਾਬੀ। ਚਲੋ ਜੀ, ਖਬਰਾਂ ਤੋਂ ਬਾਅਦ ਹੁਣ ਵੱਧਦੇ ਹਾਂ ਆਪਣੀ ਅਗਲੀ ਰਿਪੋਰਟ ਦੇ ਵੱਲ। ਪਿਛਲੇ ਕੁਝ ਦਿਨਾਂ ਵਿਚ ਆਸਟ੍ਰੇਲੀਆਈ ਡਾਲਰ ਦੀ ਗਤੀ ਉਪਰ ਵੱਲ ਨੂੰ ਜਾਰੀ ਹੈ ਅਤੇ ਹੁਣ ਇਹ 15 ਮਹੀਨਿਆਂ ਦੇ ਉੱਚ ਪੱਧਰ ਤੇ ਹੈ। ਇਸ ਸਾਲ ਆਸਟ੍ਰੇਲੀਆ ਵਾਸੀਆਂ ਨੂੰ ਕੀ ਫਰਕ ਪਵੇਗਾ, ਕੀ ਇਸ ਦੌਰਾਨ ਵਿਦੇਸ਼ ਯਾਤਰਾ ਕਰਨਾ ਲਾਭਦਾਇਕ ਹੋਏਗਾ, ਅਜਿਹੇ ਕਈ ਸਵਾਲਾਂ ਦੇ ਜਵਾਬ ਇਸ ਰਿਪੋਰਟ ਰਾਹੀਂ ਸੁਣਦੇ ਹਾਂ।
SBS ਦੇ ਸਾਰੇ ਸਰੋਤਿਆਂ ਦਾ ਸਵਾਗਤ ਹੈ, ਮੈਂ ਹਾਂ ਤੁਹਾਡੇ ਨਾਲ ਤੇਜਿੰਦਰ ਸਿੰਘ। ਦੋਸਤੋ, ਆਸਟ੍ਰੇਲੀਆਈ ਡਾਲਰ 15 ਮਹੀਨਿਆਂ ਦੇ ਉੱਚ ਪੱਧਰ ਤੇ ਪਹੁੰਚ ਗਿਆ ਹੈ। ਇਸ ਦਾ ਸਾਡੇ ਲਈ ਕੀ ਅਰਥ ਹੈ? ਇੱਕ ਮਜ਼ਬੂਤ ਆਸਟ੍ਰੇਲੀਆਈ ਡਾਲਰ ਵਿਦੇਸ਼ੀ ਯਾਤਰੀਆਂ ਅਤੇ ਘਰੇਲੂ ਬਜਟ ਲਈ ਸਵਾਗਤਯੋਗ ਖਬਰ ਹੋ ਸਕਦੀ ਹੈ। ਆਓ ਇਸ ਬਾਰੇ ਹੋਰ ਜਾਣਦੇ ਹਾਂ। ਆਸਟ੍ਰੇਲੀਆਈ ਡਾਲਰ ਦੀ ਕੀਮਤ 15 ਮਹੀਨਿਆਂ ਦੇ ਉੱਚ ਪੱਧਰ ਤੇ ਪਹੁੰਚ ਗਈ ਹੈ ਅਤੇ ਜਾਣਕਾਰਾਂ ਮੁਤਾਬਕ ਘਰੇਲੂ ਡੇਟਾ ਅਤੇ ਵਿਦੇਸ਼ੀ ਪ੍ਰਭਾਵਾਂ ਦੇ ਮਿਸ਼ਰਣ ਦੇ ਕਾਰਨ ਇਹਦੀ ਮੌਜੂਦਾ ਗਤੀ ਉੱਪਰ ਵੱਲ ਜਾਰੀ ਰਹਿ ਸਕਦੀ ਹੈ। ਆਸਟ੍ਰੇਲੀਆਈ ਡਾਲਰ ਆਸਟ੍ਰੇਲੀਆ ਦਿਵਸ ਲੰਬੇ ਵੀਕਐਂਡ ਦੇ ਅੰਤ ਵਿਚ 68.5 ਅਤੇ 69 ਅਮਰੀਕੀ ਸੈਂਟ ਦੇ ਵਿਚਕਾਰ ਰਿਹਾ ਹੈ, ਜੋ ਸ਼ੁੱਕਰਵਾਰ ਤੱਕ ਵਪਾਰਕ ਹਫ਼ਤੇ ਵਿਚ ਲਗਭਗ 2.3 ਪ੍ਰਤੀਸ਼ਤ ਦਾ ਵਾਧਾ ਹੈ। IG ਮਾਰਕੀਟ ਤੋਂ ਟੋਨੀ ਸਾਈਕਾਮੋਰ ਨੇ SBS ਨਿਊਜ਼ ਨੂੰ ਦੱਸਿਆ ਕਿ ਆਸਟ੍ਰੇਲੀਆਈ ਡਾਲਰ ਹੋਰ ਮੁਦਰਾਵਾਂ ਦੇ ਮੁਕਾਬਲੇ ਇੱਕ ਸ਼ਾਨਦਾਰ ਪ੍ਰਦਰਸ਼ਨਕਾਰ ਰਿਹਾ ਹੈ, ਜਦੋਂ ਕਿ ਅਮਰੀਕੀ ਡਾਲਰ ਕਮਜ਼ੋਰ ਹੋ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹਦਾ ਮੁੱਖ ਕਾਰਨ ਦਸੰਬਰ ਦਾ ਮਜ਼ਬੂਤ ਲੇਬਰ ਫੋਰਸ ਡੇਟਾ ਰਿਹਾ ਹੈ। ABS ਦੇ ਅੰਕੜਿਆਂ ਤੋਂ ਪਤਾ ਚੱਲਿਆ ਹੈ ਕਿ ਬੇਰੁਜ਼ਗਾਰੀ ਨਵੰਬਰ ਵਿਚ 4.3 ਪ੍ਰਤੀਸ਼ਤ ਤੋਂ ਘੱਟ ਕੇ 4.1 ਪ੍ਰਤੀਸ਼ਤ ਹੋ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਯੂਰਪੀਅਨ ਯੂਨੀਅਨ ਅਤੇ ਅਮਰੀਕਾ ਵਿਚਕਾਰ ਤਣਾਅ ਅਤੇ ਕੀਮਤੀ ਧਾਤਾਂ ਦੀ ਵੱਧਦੀ ਕੀਮਤ ਨੇ ਆਸਟ੍ਰੇਲੀਆਈ ਡਾਲਰ ਲਈ ਬਹੁਤ ਠੋਸ ਸਮਰਥਨ ਪੈਦਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹਦੀ ਮੌਜੂਦਾ ਗਤੀ ਬਣੀ ਰਹੀ ਤਾਂ ਆਉਣ ਵਾਲੇ ਹਫ਼ਤਿਆਂ ਵਿਚ ਨਿਸ਼ਚਿਤ ਤੌਰ ਤੇ 70 ਅਮਰੀਕੀ ਸੈਂਟ ਤੱਕ ਪਹੁੰਚਣ ਦੀ ਸੰਭਾਵਨਾ ਹੈ। ਭੂ ਰਾਜਨੀਤਿਕ ਅਨਿਸ਼ਚਿਤਤਾਵਾਂ ਜਿਵੇਂ ਕਿ ਅਮਰੀਕਾ EU ਵਪਾਰ ਯੁੱਧ ਦਾ ਖਤਰਾ ਨੇ ਵੀ ਮੁਦਰਾਵਾਂ ਦੇ ਉਤਾਰ ਚੜਾਅ ਵਾਲੇ ਮੁੱਲਾਂ ਵਿਚ ਭੂਮਿਕਾ ਨਿਭਾਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਿਛਲੇ ਹਫ਼ਤੇ ਦੀਆਂ ਘਟਨਾਵਾਂ ਟਰੰਪ ਪ੍ਰਸ਼ਾਸਨ ਦੀ ਅਣਪਛਾਤੀ ਸ਼ੈਲੀ ਦੇ ਅਨੁਸਾਰ ਹਨ, ਜੋ 2026 ਵਿਚ ਬਾਜ਼ਾਰਾਂ ਨੂੰ ਸਤਰਕ ਰੱਖਣ ਜਾਰੀ ਹੈ। ਹੁਣ ਸਵਾਲ ਇਹ ਹੈ ਕਿ ਇਸ ਦੌਰਾਨ ਵਿਦੇਸ਼ ਯਾਤਰਾ ਕਰਨਾ ਜਾਂ ਰਹਿਣ ਸਹਿਣ ਦੀ ਲਾਗਤ ਤੇ ਕਿਸ ਤਰ੍ਹਾਂ ਦੇ ਪ੍ਰਭਾਵ ਹੋ ਸਕਦੇ ਹਨ। ਜੇਕਰ ਤੁਸੀਂ ਜਲਦੀ ਹੀ ਕਿਸੇ ਵੀ ਸਮੇਂ ਵਿਦੇਸ਼ ਯਾਤਰਾ ਕਰਨ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਹਾਨੂੰ ਇਸ ਮੁੱਲ ਵਾਧੇ ਦਾ ਫਾਇਦਾ ਹੋ ਸਕਦਾ ਜਾਂ ਫਿਰ ਨੁਕਸਾਨ ਵੀ ਹੋ ਸਕਦਾ ਹੈ। ਇਹ ਇਸ ਗੱਲ ਤੇ ਨਿਰਭਰ ਕਰਦਾ ਕਿ ਤੁਸੀਂ ਕਿੱਥੇ ਉਡਾਨ ਭਰ ਰਹੇ ਹੋ। ਹਾਲਾਂਕਿ ਗ੍ਰਿਫਿਥ ਯੂਨੀਵਰਸਿਟੀ ਦੇ ਇੱਕ ਖਪਤਕਾਰ ਮਾਹਰ ਗ੍ਰੀਮ ਹਿਊਜ਼ ਦੇ ਅਨੁਸਾਰ ਮੁੱਲ ਵਿੱਚ ਤਬਦੀਲੀ ਇਸ ਗੱਲ ਵਿੱਚ ਕੋਈ ਮਹੱਤਵਪੂਰਨ ਫਰਕ ਨਹੀਂ ਪਾ ਸਕਦੀ ਕਿ ਤੁਹਾਡਾ ਡਾਲਰ ਵਿਦੇਸ਼ੀ ਮੁਦਰਾ ਵਿੱਚ ਕਿੰਨਾ ਕੁ ਵੱਧਦਾ ਹੈ। ਹਿਊਜ਼ ਨੇ ਕਿਹਾ ਕਿ ਬਿਹਤਰ ਦਰ ਨੂੰ ਲੌਕ ਕਰਨ ਲਈ ਹੁਣੇ ਕੁਝ ਮੁਦਰਾ ਬਦਲਣ ਬਾਰੇ ਵਿਚਾਰ ਕੀਤਾ ਜਾ ਸਕਦਾ ਹੈ। ਹਾਲਾਂਕਿ ਜੇਕਰ ਤੁਸੀਂ ਜਲਦੀ ਯਾਤਰਾ ਨਹੀਂ ਕਰ ਰਹੇ ਹੋ ਤਾਂ ਇਹ ਵੇਖਣਾ ਸਮਝਦਾਰੀ ਹੋਵੇਗੀ ਕਿ ਡਾਲਰ ਕਿਵੇਂ ਪ੍ਰਦਰਸ਼ਨ ਕਰਦਾ ਹੈ। ਅਮਰੀਕੀ ਡਾਲਰ, ਯੂਰੋ ਅਤੇ ਯੈਨ ਦੇ ਮੁਕਾਬਲੇ ਪਿਛਲੇ ਕੁਝ ਦਿਨਾਂ ਵਿੱਚ ਆਸਟ੍ਰੇਲੀਆਈ ਡਾਲਰ ਵਧ ਰਿਹਾ ਹੈ। ਹਾਲਾਂਕਿ ਇਹ ਲਾਭ ਮਾਮੂਲੀ ਹਨ। ਯਾਤਰਾ ਤੋਂ ਇਲਾਵਾ ਇੱਕ ਮਜ਼ਬੂਤ ਡਾਲਰ ਆਸਟ੍ਰੇਲੀਆ ਨੂੰ ਆਯਾਤ ਨੂੰ ਘੱਟ ਮਹਿੰਗਾ ਬਣਾਉਂਦਾ ਹੈ, ਜਿਸ ਨਾਲ ਪੈਟਰੋਲ ਵਰਗੀਆਂ ਵਸਤੂਆਂ ਦੀਆਂ ਕੀਮਤਾਂ ਘੱਟ ਸਕਦੀਆਂ ਹਨ, ਕਿਉਂਕਿ ਇਹਦੀ ਕੀਮਤ ਗਲੋਬਲ ਬਾਜ਼ਾਰਾਂ ਤੇ ਨਿਰਭਰ ਕਰਦੀ ਹੈ। ਉਦਾਹਰਣ ਵਜੋਂ ਆਸਟ੍ਰੇਲੀਆ ਵੱਲੋਂ ਅਮਰੀਕਾ ਤੋਂ ਆਯਾਤ ਕੀਤੀਆਂ ਜਾਣ ਵਾਲੀਆਂ ਹੋਰ ਚੀਜ਼ਾਂ ਵੀ ਸਸਤੀਆਂ ਹੋ ਸਕਦੀਆਂ ਹਨ। ਹਿਊਜ਼ ਨੇ ਕਿਹਾ ਕਿ ਮੁਦਰਾ ਦੀ ਗਤੀ ਦੀ ਭਵਿੱਖਬਾਣੀ ਕਰਨਾ ਮੁਸ਼ਕਿਲ ਕਾਰੋਬਾਰ ਹੈ, ਪਰ ਇਸ ਸਬੰਧ ਵਿੱਚ ਕੁਝ ਇੰਡੀਕੇਟਰਸ ਯਾਨੀ ਸੰਕੇਤਕ ਹਨ। ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਦੁਆਰਾ ਲਏ ਗਏ ਫੈਸਲੇ, ਵਿਸ਼ਵ ਅਰਥ ਵਿਵਸਥਾ ਦਾ ਪ੍ਰਦਰਸ਼ਨ ਅਤੇ ਅਮਰੀਕੀ ਡਾਲਰ ਦੀ ਮਜ਼ਬੂਤੀ, ਇਹ ਸਭ ਇਸ ਸਬੰਧ ਵਿੱਚ ਭੂਮਿਕਾ ਨਿਭਾਉਣਗੇ। SBS ਨਿਊਜ਼ ਲਈ ਕੈਮਰਨ ਕਰ ਵੱਲੋਂ ਤਿਆਰ ਕੀਤੀ ਗਈ ਇਸ ਰਿਪੋਰਟ ਨੂੰ ਪੰਜਾਬੀ ਵਿੱਚ ਅਨੁਵਾਦ ਕਰਕੇ ਤੇਜਿੰਦਰ ਸਿੰਘ ਵੱਲੋਂ ਪੇਸ਼ ਕੀਤਾ ਜਾ ਰਿਹਾ ਸੀ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।
ਤੇ ਇਸ ਦੇ ਨਾਲ ਹੀ ਵੇਲਾ ਜੀ ਇੱਕ ਛੋਟੇ ਜਿਹੇ ਬ੍ਰੇਕ ਦਾ, ਬ੍ਰੇਕ ਦੇ ਉਸ ਪਾਰ ਮਿਲਦੇ ਆ। ਕਿਤੇ ਨਾ ਜਾਇਓ, ਬਣੇ ਰਹੋ ਤੇ ਸੁਣਦੇ ਰਹੋ SBS ਪੰਜਾਬੀ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਤੇ ਤੁਸੀਂ ਸੁਣ ਰਹੇ ਹੋ SBS ਪੰਜਾਬੀ ਮੇਰੇ ਯਾਨੀ ਕਿ ਜੋਤਿਕਾ ਦੇ ਨਾਲ ਮੈਲਬਨ ਸਟੂਡੀਓਜ਼ ਤੋਂ ਲਾਈਵ। ਤੇ ਆਓ ਪ੍ਰੋਗਰਾਮ ਨੂੰ ਅੱਗੇ ਤੋਰਦੇ ਹੋਏ ਹੁਣ ਤੁਹਾਨੂੰ ਮਿਲਵਾਨੇ ਇੱਕ ਖਾਸ ਸ਼ਖਸੀਅਤ ਦੇ ਨਾਲ। ਪਿਛਲੇ 26 ਸਾਲਾਂ ਤੋਂ ਆਸਟ੍ਰੇਲੀਆ ਵਿੱਚ ਡਾਕਟਰ ਵਜੋਂ ਸੇਵਾ ਨਿਭਾ ਰਹੇ 59 ਸਾਲਾ ਡਾਕਟਰ ਕੁੰਵਰਜੀਤ ਸਿੰਘ ਸਾਂਗਲਾ ਨੂੰ ਮੈਂਬਰ ਆਫ ਦੀ ਆਰਡਰ ਆਫ ਆਸਟ੍ਰੇਲੀਆ ਨਾਲ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਦੀ ਅਕਾਦਮਿਕ ਖੋਜ ਅਤੇ ਕੁਈਨਜ਼ਲੈਂਡ ਦੇ ਪੇਂਡੂ ਇਲਾਕਿਆਂ ਤੱਕ ਸਿਹਤ ਸੇਵਾਵਾਂ ਪਹੁੰਚਾਉਣ ਲਈ ਕੀਤੀ ਗਈ ਮਿਹਨਤ ਨੇ ਦੇਸ਼ ਭਰ ਵਿਚ ਡਾਇਬਟੀਜ਼ ਮਰੀਜ਼ਾਂ ਦੀ ਜ਼ਿੰਦਗੀ ਬਚਾਉਣ ਵਿਚ ਅਹਿਮ ਭੂਮਿਕਾ ਨਿਭਾਈ ਹੈ। ਆਓ ਕਰਦੇ ਉਨ੍ਹਾਂ ਨਾਲ ਗੱਲਬਾਤ ਤੇ ਜਾਣਦੇ ਉਨ੍ਹਾਂ ਦਾ ਸੁਨਹਿਰਾ ਸਫ਼ਰ।
SBS ਸਾਊਥ ਏਸ਼ੀਅਨ ਉੱਤੇ SBS ਪੰਜਾਬੀ।
ਪਿਆਰੇ ਦੋਸਤੋ, ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਸਿਡਨੀ ਤੋਂ ਮੈਂ ਜਸਮੀਤ ਕੌਰ ਲੈ ਕੇ ਹਾਜ਼ਰ ਹਾਂ ਇੱਕ ਹੋਰ ਖਾਸ ਗੱਲਬਾਤ। ਹਰ ਸਾਲ ਆਸਟ੍ਰੇਲੀਆ ਵਿੱਚ ਕੁਝ ਚੁਣੇ ਨਾਗਰਿਕਾਂ ਨੂੰ ਆਰਡਰ ਆਫ ਆਸਟ੍ਰੇਲੀਆ ਅਵਾਰਡ ਨਾਲ ਨਿਵਾਜ਼ਿਆ ਜਾਂਦਾ ਹੈ ਤੇ ਇਸ ਸਾਲ 26 ਜਨਵਰੀ ਨੂੰ ਮੈਂਬਰ ਆਫ ਦ ਆਰਡਰ ਆਫ ਆਸਟ੍ਰੇਲੀਆ ਅਵਾਰਡ ਡਾਕਟਰ ਕੁੰਵਰਜੀਤ ਸਿੰਘ ਸਾਂਗਲਾ ਨੂੰ ਦਿੱਤਾ ਗਿਆ ਹੈ। ਡਾਕਟਰ ਸਾਂਗਲਾ ਪਿਛਲੇ 26 ਸਾਲਾਂ ਤੋਂ ਆਸਟ੍ਰੇਲੀਆ ਵਿੱਚ ਮੈਡੀਕਲ ਪ੍ਰੋਫੈਸ਼ਨ ਨਾਲ ਜੁੜੇ ਹੋਏ ਹਨ। ਉਹ ਟਾਊਨਸਵਿਲ ਯੂਨੀਵਰਸਿਟੀ ਹਾਸਪਿਟਲ ਵਿੱਚ ਸੇਵਾਵਾਂ ਨਿਭਾ ਰਹੇ ਹਨ, ਪਰ ਇਸ ਤੋਂ ਇਲਾਵਾ ਉਨ੍ਹਾਂ ਦੀ ਖੋਜ ਅਤੇ ਬਣਾਏ ਹੋਏ ਸਿਸਟਮਸ ਕੁਈਨਜ਼ਲੈਂਡ ਵਿੱਚ ਅਤੇ ਦੇਸ਼ ਭਰ ਵਿੱਚ ਡਾਇਬੀਟੀਜ਼ ਦੇ ਮਰੀਜ਼ਾਂ ਦੀ ਮਦਦ ਕਰ ਰਹੇ ਹਨ। ਡਾਕਟਰ ਸਾਹਿਬ ਰੂਰਲ ਅਤੇ ਰਿਮੋਟ ਭਾਈਚਾਰਿਆਂ ਵਿੱਚ ਵੀ ਇਲਾਜ ਲਈ ਆਪ ਪਹੁੰਚਦੇ ਹਨ ਅਤੇ ਉਨ੍ਹਾਂ ਕਮਿਊਨਿਟੀਜ਼ ਤੱਕ ਵੀ ਇਲਾਜ ਦੀਆਂ ਸਹੂਲਤਾਂ ਮੁਹੱਈਆ ਕਰਵਾਉਂਦੇ ਆ ਰਹੇ ਹਨ। ਆਓ ਡਾਕਟਰ ਸਾਹਿਬ, ਇਨ੍ਹਾਂ ਦੀ ਕਹਾਣੀ ਅਤੇ ਕੰਟਰੀਬਿਊਸ਼ਨ ਬਾਰੇ ਹੋਰ ਜਾਣਦੇ ਹਾਂ। ਡਾਕਟਰ ਸਾਂਗਲਾ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ SBS ਪੰਜਾਬੀ ਤੇ।
ਧੰਨਵਾਦ ਜੀ।
ਸਭ ਤੋਂ ਪਹਿਲਾਂ ਸਾਨੂੰ ਥੋੜਾ ਜਿਹਾ ਆਪਣੇ ਬਾਰੇ ਦੱਸ ਦਿਓ ਜੀ, ਤੁਸੀਂ ਆਸਟ੍ਰੇਲੀਆ ਕਦੋਂ ਆਏ ਸੀ ਤੇ ਮੈਡੀਸਿਨ ਦੇ ਖੇਤਰ ਵਿੱਚ ਤੁਹਾਡਾ ਸਫ਼ਰ ਕਦੋਂ ਸ਼ੁਰੂ ਹੋਇਆ ਸੀ ਜੀ?
ਮੈਂ ਆਸਟ੍ਰੇਲੀਆ ਮੂਵ ਕੀਤਾ ਜੀ 1999 ਵਿੱਚ। ਸਭ ਤੋਂ ਪਹਿਲਾਂ ਮੈਂ ਨਰੂ ਗਿਆ ਸੀ, ਉੱਥੇ ਮੈਂ ਪਹਿਲੇ ਮੈਡੀਕਲ ਆਫਿਸਰ ਜੁਆਇਨ ਕੀਤਾ ਤੇ ਮਗਰੋਂ ਆਈ ਬਿਕੇਮ ਮੈਡੀਕਲ ਸੁਪਰਿਟੈਂਡੈਂਟ ਨਰੂ ਹਾਸਪਿਟਲ ਦਾ ਤੇ ਸਨ 2001 ਵਿੱਚ ਆਈ ਮੂਵ ਟੂ ਆਸਟ੍ਰੇਲੀਆ ਤੇ ਇੱਥੇ ਮੂਵ ਕਰਨ ਤੋਂ ਬਾਅਦ ਮੈਂ ਸ਼ੁਰੂ 'ਚ ਟਾਊਨਸਵਿਲ ਹੀ ਗਿਆ ਤੇ ਉੱਥੇ ਹੀ ਕੰਸਲਟੈਂਟ ਬਣ ਗਿਆ ਤੇ ਉਸ ਤੋਂ ਬਾਅਦ ਮੈਂ ਸਾਰਾ ਆਪਣੀ ਕੁਆਲੀਫਿਕੇਸ਼ਨ ਲੈਣ ਤੋਂ ਬਾਅਦ ਮੈਂ ਉੱਥੇ ਹੀ ਰਿਹਾ ਪਿਛਲੇ 25 ਸਾਲਾਂ ਤੋਂ।
ਅੱਛਾ ਜੀ, ਤੇ ਮੈਡੀਸਨ ਦੇ ਵਿੱਚ ਤੁਹਾਡਾ ਸਫ਼ਰ ਸ਼ੁਰੂ ਹੋਇਆ ਆ, ਉਹ ਕਿੱਥੋਂ ਭਾਰਤ ਤੋਂ ਸ਼ੁਰੂ ਹੋਇਆ ਸੀ ਜਾਂ ਕਿੱਦਾਂ ਤੁਸੀਂ ਆਪਣੀ ਐਜੂਕੇਸ਼ਨ ਕੰਪਲੀਟ ਕੀਤੀ ਉਹਦੇ ਬਾਰੇ ਥੋੜਾ ਜਿਹਾ ਦੱਸ ਦਿਓ ਜੀ?
ਮੇਰੇ ਫਾਦਰ ਆਰਮੀ ਸੀਗੇ ਤੇ ਬ੍ਰਿਗੇਡੀਅਰ, ਤੇ ਉਹਨਾਂ ਨਾਲ ਉਹਨਾਂ ਦੀ ਪੋਸਟਿੰਗ ਹੁੰਦੀ ਰਹਿੰਦੀ ਸੀ ਪੂਰੀ ਇੰਡੀਆ ਚ ਤੇ ਜਿੱਥੇ ਜਿੱਥੇ ਉਹ ਜਾਂਦੇ ਸੀ ਮੈਂ ਉਹਨਾਂ ਦੇ ਨਾਲ ਹੀ ਜਾਂਦਾ ਸੀ ਤੇ ਮੈਂ ਅਕਰੋਸ ਦ ਕੰਟਰੀ ਬੜੇ ਸਕੂਲਾਂ ਚ ਪੜਿਆ, ਪਰ ਮੇਰੀ ਕਾਫੀ ਸਾਰੀ ਐਜੂਕੇਸ਼ਨ ਪੰਜਾਬ ਚ ਹੀ ਹੋਈ ਹੈ, ਜਲੰਧਰ ਚ, ਬਠਿੰਡੇ ਚ ਤੇ ਬਾਅਦ ਚ ਮੈਂ ਅੰਮ੍ਰਿਤਸਰ ਮੈਡੀਕਲ ਕਾਲਜ ਚ ਗ੍ਰੈਜੂਏਟ ਕੀਤਾ 1988 ਵਿੱਚ ਤੇ ਇੰਡੀਆ ਚ ਮੈਂ ਕੁਆਲੀਫਿਕੇਸ਼ਨ ਪਾਸ ਕਰਕੇ ਫਿਰ ਉਸ ਤੋਂ ਬਾਅਦ 1999 ਵਿੱਚ ਆਈ ਲੈਫਟ।
ਠੀਕ ਹੈ ਜੀ, ਤੇ ਤੁਸੀਂ ਦੱਸਿਆ ਤੁਹਾਡੇ ਫਾਦਰ ਸਾਹਿਬ ਆਰਮੀ ਦੇ ਨਾਲ ਸੰਬੰਧਿਤ ਸੀ, ਤੇ ਅਕਸਰ ਆਪਾਂ ਦੇਖਦੇ ਆ ਪੰਜਾਬੀ ਘਰਾਂ ਦੇ ਵਿੱਚ ਇਹ ਗੱਲ ਹੁੰਦੀ ਕਿ ਜੋ ਚੀਜ਼ ਫਾਦਰ ਸਾਹਿਬ ਕਰਦੇ ਆ ਉਹ ਆਪਣੇ ਬੱਚਿਆਂ ਨੂੰ ਵੀ ਉਹੀ ਇਨਕਰੇਜ ਕਰਦੇ ਕਿ ਤੁਸੀਂ ਵੀ ਇੱਧਰ ਆਓ, ਤੇ ਤੁਸੀਂ ਫਿਰ ਕਿਸ ਤਰ੍ਹਾਂ ਮੈਡੀਕਲ ਫੀਲਡ ਚੁਣਿਆ, ਕਿਸ ਚੀਜ਼ ਨੇ ਤੁਹਾਨੂੰ ਮੋਟੀਵੇਟ ਕੀਤਾ ਕਿ ਨਹੀਂ ਮੈਂ ਤਾਂ ਮੈਡੀਸਨ ਫੀਲਡ ਦੇ ਵਿੱਚ ਹੀ ਜਾਊਂਗਾ ਜੀ?
ਸ਼ੁਰੂ ਚ ਮੈਂ ਇਹੀ ਸੋਚਿਆ ਸੀ ਕਿ ਮੈਂ ਵੀ ਆਰਮੀ ਜੁਆਇਨ ਕਰਾਂਗਾ ਆਪਣੇ ਫਾਦਰ ਵਾਂਗੂ, ਤੇ ਉਹਨਾਂ ਦੇ ਫੁੱਟਸਟੈਪਸ ਵਿੱਚ ਹੀ ਫੋਲੋ ਕਰ ਰਿਹਾ ਸੀ, ਪਰ ਮੈਂ ਦੇਖਿਆ ਜਿਵੇਂ ਜਿਵੇਂ ਮੈਨੂੰ ਫਰਦਰ ਓਪਰਚੁਨਿਟੀ ਮਿਲੀ, ਹੋਰ ਐਕਸਪੋਜ਼ਰ ਮਿਲਿਆ, ਤੇ ਮੇਰਾ ਜਿਹੜਾ ਟਿਲਟ ਸੀਗਾ ਉਹ ਮੈਡੀਸਨ ਵੱਲ ਜ਼ਿਆਦਾ ਜਾਣਾ ਸ਼ੁਰੂ ਹੋ ਗਿਆ, ਤੇ ਜਿਹੜੇ ਦੋਸਤ ਯਾਰ ਸੀ ਉਹ ਵੀ ਜਦੋਂ ਮੈਂ ਟਰੈਵਲ ਕੀਤਾ ਅਕਰੋਸ ਇੰਡੀਆ ਸਕੂਲਾਂ 'ਚ ਪੜ੍ਹਦੇ ਹੋਏ, ਉਹ ਵੀ ਮੈਡੀਸਨ ਵੱਲ ਜਾਣਾ ਚਾਹੁੰਦੇ ਸੀ, ਤੇ ਮੈਂ ਕਿਹਾ ਮੈਂ ਵੀ ਡਾਕਟਰ ਹੀ ਬਣਨਾ
ਜੀ। ਸੋ ਤੁਹਾਡਾ ਪੈਸ਼ਨ ਤੁਹਾਨੂੰ ਇੱਧਰ ਨੂੰ ਖਿੱਚ ਲਿਆ ਹੈ ਕਿ ਤੁਸੀਂ
ਪੈਸ਼ਨ ਖਿੱਚ ਲਿਆ
ਜੀ? ਨਹੀਂ, ਬਹੁਤ ਵਧੀਆ ਲੱਗਿਆ ਜੀ ਸੁਣ ਕੇ। ਤੇ ਅਸੀਂ ਤੁਹਾਡੇ ਹੁਣ ਪ੍ਰੋਫੈਸ਼ਨ ਬਾਰੇ ਥੋੜਾ ਹੋਰ ਜਾਣਨਾ ਚਾਹਾਂਗੇ, ਸਾਡੇ ਸਰੋਤਿਆਂ ਨੂੰ ਥੋੜੀ ਜੀ ਸਰਲ ਭਾਸ਼ਾ ਦੇ ਵਿੱਚ ਦੱਸਿਓ, ਹੁਣ ਅੱਜ ਕੱਲ ਤੁਹਾਡੇ ਕੀ ਰੋਲਸ ਜਾਂ ਰਿਸਪੋਂਸਿਬਿਲਿਟੀਜ਼ ਆ, ਤੁਸੀਂ ਕਿਸ ਖੇਤਰ ਦੇ ਵਿੱਚ ਸਪੈਸ਼ਲਾਈਜ਼ ਕਰ ਰਹੇ ਹੋ, ਤੇ ਟਾਊਨਸਵਿਲ ਦੇ ਵਿੱਚ ਤੁਸੀਂ ਕੀ ਰੋਲ ਨਿਭਾ ਰਹੇ ਹੋ ਜੀ?
ਤੇ ਮੈਂ ਹੁਣ ਜਨਰਲ ਮੈਡੀਸਨ, ਤੇ ਜਿਹਦੇ ਚ ਕੀ ਹੁੰਦਾ ਕਿ ਅਸੀਂ ਕਿਸੇ ਕਿਸਮ ਦੀ ਵੀ ਫਿਜ਼ੀਸ਼ੀਅਨ ਵਰਗੀਆਂ ਬਿਮਾਰੀਆਂ ਹੋਣ, ਚਾਹੇ ਉਹ ਹੈਮੇਟੋਲੋਜੀ ਹੋਏ, ਕਾਰਡੀਓਲੋਜੀ ਹੋਏ, ਐਂਡੋਕਰੀਨੋਲੋਜੀ ਹੋਏ, ਤੇ ਉਹ ਜਨਰਲ ਫਿਜ਼ੀਸ਼ੀਅਨ ਕੰਮ ਕਰਦੇ ਨੇ, ਉਹਦੇ ਚ ਮੇਰੀ ਸਪੈਸ਼ਲਾਈਜੇਸ਼ਨ ਹੈ। ਪਰ ਉਸ ਤੋਂ ਇਲਾਵਾ ਮੇਰੀ ਸਪੈਸ਼ਲਾਈਜੇਸ਼ਨ ਹੈ ਓਬਸਟੈਟਿਕ ਮੈਡੀਸਨ ਵਿੱਚ, ਜਿਹੜੀ ਕਿ ਪ੍ਰੈਗਨੈਂਟ ਲੇਡੀਜ਼ ਹੁੰਦੀਆਂ, ਅਗਰ ਉਹਨਾਂ ਨੂੰ ਕੋਈ ਮੈਡੀਕਲ ਇਸ਼ੂਜ਼ ਹੋਣ, ਚਾਹੇ ਉਹ ਹਾਰਟ ਦੀਆਂ ਹੋਣ, ਚਾਹੇ ਹੀਮੇਟੋਲੋਜੀ ਦੀਆਂ ਹੋਣ, ਚਾਹੇ ਹੋਰ ਕਿਸਮ ਦੀਆਂ ਹੋਣ, ਡਾਇਬੀਟੀਜ਼ ਹੋਏ, ਕਿਸੇ ਕਿਸਮ ਦੀ ਵੀ ਕੋਈ ਮੈਡੀਕਲ ਬਿਮਾਰੀ ਹੋਏ, ਤੇ ਜਿਹੜੇ ਗਾਇਨੋਕੋਲੋਜਿਸਟ ਹੁੰਦੇ ਨੇ ਉਹ ਤੁਹਾਡਾ ਪ੍ਰੈਗਨੈਂਸੀ ਦਾ ਖਿਆਲ ਰੱਖਦੇ ਨੇ, ਤੇ ਜਿਹੜੀ ਮੈਡੀਕਲ ਕੰਡੀਸ਼ਨ ਹੈ ਉਹ ਮੇਰੇ ਵਰਗੇ ਟ੍ਰੇਨਡ ਫਿਜ਼ੀਸ਼ੀਅਨ ਉਹਨੂੰ ਮੈਨੇਜ ਕਰਦੇ ਨੇ ਪ੍ਰੈਗਨੈਂਸੀ 'ਚ, ਬਿਫੋਰ ਪ੍ਰੈਗਨੈਂਸੀ, ਡਿਊਰਿੰਗ ਪ੍ਰੈਗਨੈਂਸੀ ਐਂਡ ਆਫਟਰ ਪ੍ਰੈਗਨੈਂਸੀ। ਤੇ ਉਸ ਤੋਂ ਇਲਾਵਾ ਮੇਰੀ ਸਪੈਸ਼ਲਾਈਜੇਸ਼ਨ ਐਂਡੋਕਰੀਨੋਲੋਜੀ 'ਚ ਹੈ, ਜਿਹਦੇ ਡਾਇਬੀਟੀਜ਼, ਹਾਰਮੋਨਸ, ਬੋਨ ਡਿਜ਼ੀਜ਼, ਤੇ ਕੈਲਸ਼ੀਅਮ, ਮੈਗਨੀਸ਼ੀਅਮ, ਸੋਡੀਅਮ, ਇਸ ਕਿਸਮ ਦੀ ਪ੍ਰੋਬਲਮਸ, ਇਹ ਸਾਰੇ ਐਂਡੋਕਰੀਨੋਲੋਜਿਸਟ ਮੈਨੇਜ ਕਰਦੇ ਨੇ।
ਅੱਛਾ ਜੀ।
ਤੇ ਇਹ ਸਭ ਚ ਮੈਂ ਸਪੈਸ਼ਲਾਈਜ਼ ਕਰਨਾ, ਤੇ ਇਹ ਮੈਂ ਟਾਂਸਲ ਹਸਪੀਟਲ ਫੁੱਲ ਟਾਈਮ ਕੰਮ ਕਰ ਰਿਹਾ ਇਸੀ ਏਰੀਆ 'ਚ। ਪਰ ਇਹ ਕੰਮ ਕਰਦੇ ਕਰਦੇ ਮੈਂ ਦੇਖਿਆ ਕਿ ਜਿਹੜੀ ਰੂਰਲ ਐਂਡ ਰਿਮੋਟ ਕਮਿਊਨਿਟੀਜ਼ ਨੇ, ਉਹਨਾਂ ਨੂੰ ਜਿਹੜੀ ਸਪੈਸ਼ਲਿਸਟ ਕੇਅਰ ਨਹੀਂ ਮਿਲ ਪਾਉਂਦੀ ਇੰਨੀ ਚੰਗੀ ਤਰੀਕੇ ਨਾਲ। ਹਾਲਾਂਕਿ ਜਿਹੜੀ ਇਹ ਚੀਜ਼ਾਂ ਅਸੀਂ ਗਰੰਟੀ ਨਾਲ ਲੈ ਲੈਂਦੇ ਹਾਂ ਕਿ ਬ੍ਰਿਸਬੇਨ, ਸਿਡਨੀ, ਮੈਲਬਰਨ ਜੈਸੇ ਵੱਡੇ ਸ਼ਹਿਰਾਂ 'ਚ ਅਵੇਲੇਬਲ ਨੇ
ਜੀ,
ਇਹ ਜਿਹੜੀ ਰਿਮੋਟ ਕਮਿਊਨਿਟੀਜ਼ ਨੇ, ਇਹਨਾਂ ਨੂੰ ਜਿਹੜੇ ਡਾਕਟਰ ਨੇ, ਨਰਸਾਂ ਨੇ, ਅਲਾਈਡ ਹੈਲਥ ਨੇ, ਜਿਵੇਂ ਡਾਇਟੀਸ਼ਨ ਵਗੈਰਾ ਹੁੰਦੇ ਨੇ, ਇਹ ਸਾਰੇ ਆਉਂਦੇ ਜਾਂਦੇ ਰਹਿੰਦੇ ਨੇ। ਕੋਈ ਵੀ ਉੱਥੇ ਸਾਲ, ਡੇਢ ਸਾਲ ਤੋਂ ਜ਼ਿਆਦਾ ਟਿਕਦਾ ਨਹੀਂ ਹੈ
ਜੀ।
ਬੜੇ ਥੋੜ੍ਹੇ ਐਸੇ ਸ਼ਹਿਰ ਹੁੰਦੇ ਨੇ ਜਿੱਥੇ ਲੋਕ ਪੱਕੇ ਰਹਿੰਦੇ ਨੇ। ਤੇ ਮੈਂ ਡਿਸਾਈਡ ਕੀਤਾ ਕਿ ਵੀ ਉਸ ਟਾਈਮ ਤੇ ਟੈਲੀ ਹੈਲਥ ਨਹੀਂ ਹੁੰਦਾ ਸੀ, ਤੇ ਮੈਂ ਡਿਸਾਈਡ ਕੀਤਾ ਕਿ ਮੈਂ ਪਰਸਨਲੀ ਵਿਜ਼ਿਟ ਕਰਾਂਗਾ। ਤੇ ਮੈਂ ਇਹੋ ਜਿਹੇ 10 ਜਾਂ 11 ਪਲੇਸਿਸ ਆਈਡੈਂਟੀਫਾਈ ਕੀਤੀਆਂ ਜਿੱਥੇ ਮੈਂ, ਕਈਆਂ 'ਚ ਮਹੀਨੇ ਮਹੀਨੇ ਤੇ ਜਾਂਦਾ, ਕਈਆਂ 'ਚ ਮੈਂ ਹਰ 6 ਮਹੀਨੇ ਤੇ ਜਾਂਦਾ, ਰੋਡ 'ਚ ਟਰੈਵਲ ਕਰਕੇ ਜਾਂਦਾ, ਜਾਂ ਬਾਏ ਛੋਟੇ ਛੋਟੇ ਪਲੇਨ ਹੁੰਦੇ ਨੇ, ਕਈਆਂ 'ਚ 2-2 ਘੰਟੇ ਲੱਗ ਜਾਂਦੇ ਨੇ ਵਨ ਵੇ ਪਹੁੰਚਣ ਲਈ।
ਅੱਛਾ ਜੀ।
ਤੇ ਛੋਟੇ ਏਅਰਕ੍ਰਾਫਟ ਹੁੰਦੇ ਨੇ, ਸਿੰਗਲ ਇੰਜਨ, ਤੇ ਮੈਨੂੰ 25 ਸਾਲ ਹੋ ਗਏ ਇਹਨਾਂ ਤੇ ਟਰੈਵਲ ਕਰਦੇ ਰਿਮੋਟ ਕਮਿਊਨਿਟੀਜ਼ ਵਿੱਚ
ਜੀ।
ਤੇ ਆਲਮੋਸਟ 2 ਜਾਂ 3 ਜਨਰੇਸ਼ਨਸ ਦਾ ਮੈਂ ਆਈ ਬੀਨ ਲੁਕਿੰਗ ਆਫਟਰ ਨਾਓ, ਤੇ ਬੜੀ ਖੁਸ਼ੀ ਹੁੰਦੀ ਜਦੋਂ ਜਾ ਕੇ ਉੱਥੇ ਮੈਂ ਉਹਨਾਂ ਨੂੰ ਮਿਲਣਾ, ਤੇ ਉਹਨਾਂ ਦੇ ਫੇਸਿਸ ਤੇ ਇੱਕ ਡਾਕਟਰ ਦਿਖਾਈ ਦਿੰਦਾ, ਉਹਨਾਂ ਨੂੰ ਸਪੈਸ਼ਲਿਸਟ ਜਿਹੜਾ ਕਿ ਇੰਨੇ ਸਾਲਾਂ ਤੋਂ ਆ ਰਿਹਾ, ਤੇ ਉਹ ਆਪਣੇ ਆਪ ਨੂੰ, ਆਪਣੀ ਪ੍ਰੋਬਲਮਸ ਨੂੰ ਆਈਡੈਂਟੀਫਾਈ ਕਰ ਸਕਦੇ
ਜੀ।
ਇਨ ਬਿਟਵੀਨ ਜਿਹੜੇ ਟਾਈਮ 'ਚ ਮੈਂ ਨਹੀਂ ਜਾਂਦਾ, ਉਸ ਟਾਈਮ ਦੇ ਵਿੱਚ ਈਮੇਲ ਜਾਂ ਜਿਹੜੇ GP ਜਾਂ ਨਰਸਿਸ ਹੁੰਦੇ ਨੇ ਉਹ ਮੈਨੂੰ ਟੈਲੀਫੋਨ ਤੇ ਕੰਟੈਕਟ ਕਰ ਸਕਦੇ ਨੇ। ਤੇ ਪਿਛਲੇ 7-8 ਜਾਂ 10 ਸਾਲਾਂ ਤੋਂ ਮੈਂ ਟੈਲੀ ਹੈਲਥ ਵੀ ਸ਼ੁਰੂ ਕਰਤੀ ਹੈ ਕਿ ਜਿਹੜੇ ਦੂਜੇ ਸ਼ਹਿਰ ਨੇੜੇ ਛੇੜੇ ਨੇ ਉਹਨਾਂ ਸਾਰਿਆਂ ਨੂੰ ਵੀ ਮੈਂ ਹੁਣ ਟੈਲੀ ਹੈਲਥ ਨਾਲ ਉੱਥੇ ਪ੍ਰੋਵਾਈਡ ਕਰਨਾ ਸਪੈਸ਼ਲਿਸਟ ਕੇਅਰ। ਤੇ ਇਹ ਪੋਸੀਬਲ ਨਹੀਂ ਹੈ ਇਕੱਲੇ ਬੰਦੇ ਲਈ ਕਰਨਾ, ਇਹਦੇ ਲਈ ਮੈਨੂੰ ਬੜੀ ਹੈਲਪ ਮਿਲੀ ਹੈ, ਆਨਗੋਇੰਗ ਮਿਲਦੀ ਜਾ ਰਹੀ ਹੈ। ਚੈੱਕਅਪ ਹੈ ਜਿਹੜੀ ਫੈਡਰਲ ਗਵਰਨਮੈਂਟ ਦੀ ਇਨੀਸ਼ੀਏਟਿਵ ਹੈ, ਰੋਇਲ ਫਲਾਇੰਗ ਡਾਕਟਰ ਸਰਵਿਸ ਹੈ, ਤੁਸੀਂ ਉਹਨਾਂ ਬਾਰੇ ਸੁਣਿਆ ਹੋਣਾ, ਉਹ ਮੈਨੂੰ ਕਾਫੀ ਥਾਵਾਂ ਤੇ ਲੈ ਕੇ ਜਾਂਦੇ ਨੇ। ਤੇ ਜਿਹੜੀ ਛੋਟੇ ਛੋਟੇ ਸ਼ਹਿਰਾਂ 'ਚ ਨਰਸਾਂ ਨੇ, ਫਰੰਟ ਲਾਈਨ ਰਿਸੈਪਸ਼ਨਿਸਟ ਨੇ, ਉੱਥੋਂ ਦੇ ਜਿਹੜੇ ਵਿਜ਼ਿਟਿੰਗ GPs ਨੇ, ਉਹ ਸਾਰੇ ਜਾਣਦੇ ਨੇ। ਤੇ ਜਿਹੜਾ ਮੈਂ ਏਰੀਆ ਕਵਰ ਕਰਨਾ ਉਹ ਫਰਾਂਸ ਤੋਂ ਵੀ ਵੱਡਾ ਹੈ, ਇੰਨਾ ਵੱਡਾ ਏਰੀਆ ਕੁਈਨਜ਼ਲੈਂਡ ਦਾ।
ਅੱਛਾ ਜੀ। ਤੇ
ਉਹ ਸਾਰੇ ਦੇ ਸਾਰੇ ਚ ਜਿਹਨੂੰ ਵੀ ਕਦੀ ਜਨਰਲ ਮੈਡੀਸਨ ਦੀ ਜਾਂ ਡਾਇਬੀਟੀਜ਼ ਜਾਂ ਉਹਦੇ ਰਿਲੇਟਡ ਪ੍ਰੋਬਲਮਸ ਕੋਈ ਹੁੰਦੀ ਹੈ ਤੇ ਉਹ ਮੈਨੂੰ ਕੰਟੈਕਟ ਕਰ ਲੈਂਦੇ ਨੇ, ਤੇ ਮੈਂ ਹਰ ਐਫਰਟ ਕਰਨਾ ਜਾਂ ਤਾਂ ਮੈਂ ਆਪ ਜਾਂ ਆਪਣੇ ਕਿਸੇ ਕਲੀਗ ਨੂੰ ਕਹਿ ਦਿੰਦਾ ਕਿ ਵੀ ਇਹਨੂੰ ਹੈਲਪ ਕਰ ਦਿਓ ਜੇ ਮੈਂ ਅਵੇਲੇਬਲ ਨਾ ਹੋਇਆ।
ਜੀ ਡਾਕਟਰ ਸਾਹਿਬ, ਤੇ ਇਹਦੇ ਨਾਲ ਹੀ ਮੈਡੀਕਲ ਖੇਤਰ ਵਿੱਚ ਤੁਸੀਂ ਬਹੁਤ ਸਾਰੀ ਖੋਜ ਵੀ ਕੀਤੀ ਆ, ਰਿਸਰਚ ਪੇਪਰਸ ਛਾਪੇ ਹਨ, ਸਿਸਟਮਸ ਬਣਾਏ ਹਨ ਜਿਨ੍ਹਾਂ ਨਾਲ ਡਾਇਬੀਟੀਜ਼ ਮਰੀਜ਼ਾਂ ਦਾ ਬਿਹਤਰ ਇਲਾਜ ਹੋ ਸਕੇ। ਥੋੜ੍ਹਾ ਜਿਹਾ ਸਾਨੂੰ ਉਹਦੇ ਬਾਰੇ ਵੀ ਦੱਸ ਦਿਓ ਕਿ ਕਿੱਦਾਂ ਕੁਈਨਜ਼ਲੈਂਡ ਵਿੱਚ ਮਰੀਜ਼ ਤੁਹਾਡੀ ਰਿਸਰਚ ਤੋਂ ਬੈਨੀਫਿਟ ਕਰ ਰਹੇ ਹਨ।
ਮੇਰਾ ਰਿਸਰਚ ਪੋਰਟਫੋਲੀਓ ਹੈ ਤੇ ਮੈਂ ਕਾਫੀ ਰਿਸਰਚ ਵੀ ਕਰਨਾ, ਪਰ ਜਿਹੜੇ ਮੇਰੇ ਦੋ ਤਿੰਨ ਬੜੇ ਜ਼ਰੂਰੀ ਰਿਸਰਚ ਪ੍ਰੋਜੈਕਟ ਹੈ ਜਿਨ੍ਹਾਂ ਕਰਕੇ ਰਿਕਗਨੀਸ਼ਨ ਮਿਲੀ। ਸਭ ਤੋਂ ਪਹਿਲਾਂ ਸੀ ਮੈਂ ਇੱਕ ਡਾਇਬੀਟੀਜ਼ ਦਾ ਡੈਸ਼ਬੋਰਡ ਬਣਾਇਆ, ਜਿਹੜੇ ਡੈਸ਼ਬੋਰਡ ਦੇ ਵਿੱਚ ਕੋਈ ਵੀ ਹਸਪਤਾਲ 'ਚ ਕਿਸੇ ਵੀ ਯੂਨਿਟ 'ਚ, ਚਾਹੇ ਉਹ ਮੈਂਟਲ ਹੈਲਥ ਹੋਏ, ਚਾਹੇ ਬੱਚਿਆਂ ਦਾ ਵਾਰਡ ਹੋਏ, ਚਾਹੇ ਇੰਟੈਂਸਿਵ ਕੇਅਰ ਹੋਏ, ਚਾਹੇ ਐਮਰਜੈਂਸੀ ਹੋਏ ਜਾਂ ਸਰਜਰੀ ਲਈ ਆਇਆ ਹੋਇਆ, ਉਹਨਾਂ ਦੀ ਜਿਹੜੀ ਸ਼ੂਗਰ ਚੈੱਕ ਕੀਤੀ ਜਾਂਦੀ ਹੈ ਨਰਸਾਂ ਜਾਂ ਡਾਕਟਰਾਂ ਬਾਰੇ, ਉਹ ਅਗਰ ਤੁਹਾਡੇ ਕੋਲ ਇਲੈਕਟ੍ਰੋਨਿਕ ਸਿਸਟਮ ਹੋਏ ਤੇ ਉਹ ਰਿਕਾਰਡ ਹੋ ਜਾਂਦੀ ਹੈ, ਤੇ ਇੱਕ ਸੈਂਟਰਲਾਈਜ਼ਡ ਡੈਸ਼ਬੋਰਡ ਦੇ ਉੱਤੇ ਇੱਕ ਨਰਸ ਪ੍ਰੈਕਟੀਸ਼ਨਰ ਉਹਨੂੰ ਮੋਨੀਟਰ ਕਰਦੀ ਹੈ, ਤੇ ਕਿਤੇ ਵੀ ਕਿਸੇ ਦੀ ਵੀ ਸ਼ੂਗਰ ਆਊਟ ਆਫ ਕੰਟਰੋਲ ਹੋਏ ਉਹ ਇਮੀਡੀਏਟਲੀ ਉਸ ਵਾਰਡ ਦੀ ਨਰਸ ਜਾਂ ਡਾਕਟਰ ਨੂੰ ਕੰਟੈਕਟ ਕਰਕੇ ਉਹਨਾਂ ਨੂੰ ਸੁਜੈਸ਼ਨ ਦੇ ਸਕਦੀ ਹੈ ਕਿ ਵੀ ਇਸ ਤਰੀਕੇ ਨਾਲ ਡਾਇਬੀਟੀਜ਼ ਮੈਨੇਜ ਕਰਨੀ ਚਾਹੀਦੀ ਹੈ। ਇਹ ਬੜਾ ਜ਼ਰੂਰੀ ਹੈ ਕਿਉਂਕਿ ਜੇ ਸ਼ੂਗਰ ਤੁਹਾਡੀ ਚੰਗੀ ਕੰਟਰੋਲ ਹੋਏ ਹਸਪਤਾਲ ਦੇ ਅੰਦਰ, ਤੇ ਜਿਸ ਕਰਕੇ ਵੀ ਤੁਸੀਂ ਐਡਮਿਟ ਹੋਏ ਹੋਏ ਹੋ, ਉਹਦਾ ਜਿਹੜਾ ਆਊਟਕਮ ਹੈ ਉਹ ਹਮੇਸ਼ਾ ਚੰਗਾ ਹੁੰਦਾ ਹੈ। ਇਹ ਰਿਸਰਚ ਪ੍ਰੂਵ ਕਰ ਚੁੱਕੀ ਹੈ ਕਿ ਜਿਹੜੇ ਹਸਪਿਟਲ ਦੇ ਅੰਦਰ ਤੁਹਾਡੀ ਸ਼ੂਗਰ ਕੰਟਰੋਲ ਚੰਗੀ ਹੋਏ, ਤੁਹਾਡੀ ਇਨਫੈਕਸ਼ਨ ਦਾ, ਹਾਰਟ ਦੀ ਪ੍ਰੋਬਲਮ ਦਾ, ਮੈਂਟਲ ਹੈਲਥ ਦਾ, ਹਰ ਚੀਜ਼ ਦਾ ਆਊਟਕਮ ਸਰਜਰੀ ਦਾ ਬੈਟਰ ਹੁੰਦਾ ਹੈ।
ਅੱਛਾ ਜੀ।
ਇਸ ਤੋਂ ਬਾਅਦ ਮੈਂ ਦੂਜਾ ਕੀਤਾ ਕਿ ਇੱਕ ਸਿਮਿਲਰ ਜੇ ਪੇਸ਼ੈਂਟ ਐਡਮਿਟ ਹੁੰਦੇ ਨੇ ਹਸਪਤਾਲ, ਕਈ ਵਾਰੀ ਠੀਕ ਵੀ ਹੁੰਦੇ ਨੇ ਪਰ ਉਹਨਾਂ ਦੇ ਪੈਰਾਂ 'ਚ ਜਾਂ ਬੋਡੀ 'ਚ ਕਲੋਟ ਬਣ ਜਾਂਦੇ ਨੇ, ਉਹ ਕਲੋਟ ਕਰਕੇ ਕਈ ਵਾਰੀ ਡੈਥ ਹੋ ਜਾਂਦੀ ਹੈ ਪੇਸ਼ੈਂਟ ਦੀ, ਤੇ ਇਹ ਬੜਾ ਇੰਪੋਰਟੈਂਟ ਹੁੰਦਾ ਕਿ ਉਹਨਾਂ ਨੂੰ ਕਲੋਟਸ ਨੂੰ ਪ੍ਰੀਵੈਂਟ ਕੀਤਾ ਜਾਵੇ। ਮੈਂ ਇੱਕ ਸਿਮਿਲਰ ਡੈਸ਼ਬੋਰਡ ਬਣਾਇਆ ਹਸਪਤਾਲ 'ਚ ਜਿੱਥੇ ਹਰ ਇੱਕ ਪੇਸ਼ੈਂਟ ਜਿਹੜਾ ਕਿਤੇ ਵੀ ਐਡਮਿਟ ਹੋਇਆ ਹੈ ਹਸਪਿਟਲ 'ਚ, ਅਸੀਂ ਕਲੋਟ ਦੇਖ ਸਕਦੇ ਹਾਂ ਕਿ ਉਹਨੂੰ ਪ੍ਰੀਵੈਂਸ਼ਨ, ਕਲੋਟ ਪ੍ਰੀਵੈਂਸ਼ਨ ਦੀ ਟ੍ਰੀਟਮੈਂਟ ਦਿੱਤੀ ਗਈ ਹੈ ਕਿ ਨਹੀਂ ਦਿੱਤੀ ਗਈ, ਤੇ ਜੇ ਨਹੀਂ ਦਿੱਤੀ ਗਈ ਉਹ ਇਮੀਡੀਏਟਲੀ ਕੰਟੈਕਟ ਕਰਕੇ ਕਹਿ ਸਕਦੇ ਨਰਸ ਨੂੰ ਜਾਂ ਡਾਕਟਰ ਨੂੰ ਵੀ ਇਸ ਪੇਸ਼ੈਂਟ ਦੀ ਕਲੋਟ ਪ੍ਰੀਵੈਂਸ਼ਨ ਦੀ ਟ੍ਰੀਟਮੈਂਟ ਨਹੀਂ ਦਿੱਤੀ ਗਈ। ਇਸ ਨਾਲ ਵੀ ਕੈਨ ਪ੍ਰੀਵੈਂਟ ਅ ਲੋਟ ਆਫ ਕਲੋਟਸ, ਜਿਹਨਾਂ ਕਰਕੇ ਕਦੀ ਉਹ ਡੈਥ ਵੀ ਹੋ ਸਕਦੀ ਹੈ, ਪਰ ਨੋਰਮਲੀ ਇਹ ਕਲੋਟਸ ਲੰਗਸ 'ਚ ਟਰੈਵਲ ਕਰ ਜਾਂਦੇ ਆ ਤੇ ਲੰਗਸ ਨਾਲ ਉਹਦੇ ਪਲਮਰੀ ਐਂਬੂਲਿਜ਼ਮ ਨਾਮ ਦੀ ਪ੍ਰੋਬਲਮ ਹੋ ਜਾਂਦੀ ਹੈ, ਤੇ ਇਹ ਵੀ ਬੜਾ ਸਕਸੈਸਫੁਲ ਹੋਇਆ। ਤੇ ਤੀਜਾ, ਮੈਂ ਇੱਕ ਟਾਈਪ 1 ਡਾਇਬੀਟੀਜ਼ ਦੇ ਪੇਸ਼ੈਂਟਸ ਹੁੰਦੇ ਨੇ, ਡਾਇਬੀਟੀਜ਼ ਕਈ ਕਿਸਮ ਦੀ ਹੁੰਦੀ ਹੈ, ਪਰ ਇਹ ਜਿਹੜੇ ਟਾਈਪ 1 ਡਾਇਬੀਟੀਜ਼ ਹੁੰਦੇ ਇਹ ਇਨਸੁਲਿਨ ਤੋਂ ਬਗੈਰ ਜ਼ਿੰਦਾ ਨਹੀਂ ਰਹਿ ਸਕਦੇ, ਤੇ ਇਹਨਾਂ ਨੂੰ ਕਈ ਵਾਰੀ ਇਨਸੁਲਿਨ ਖਰਾਬ ਹੋ ਜਾਂਦੀ ਹੈ ਜਾਂ ਇਨਸੁਲਿਨ ਲਗਾਉਣੀ ਭੁੱਲ ਜਾਂਦੇ ਨੇ, ਤੇ ਇਹਨਾਂ ਦੀ ਸ਼ੂਗਰ ਬਹੁਤ ਹਾਈ ਚਲੇ ਜਾਂਦੀ ਹੈ, ਤੇ ਇਹਨਾਂ ਨੂੰ ਬੜੀ ਜਲਦੀ ਟ੍ਰੀਟਮੈਂਟ ਦੀ ਲੋੜ ਪੈਂਦੀ ਹੈ। ਅਗਰ ਇਹ ਟ੍ਰੀਟਮੈਂਟ ਨਾ ਮਿਲੇ ਵਿਦ ਇਨ ਅ ਪ੍ਰਿਸਕ੍ਰਾਈਬ ਟਾਈਮ ਤੇ ਇਹਨਾਂ ਦੀ ਡੈਥ ਹੋ ਸਕਦੀ ਹੈ।
ਅੱਛਾ ਜੀ।
ਇਹਦੇ ਲਈ ਮੈਂ ਇੱਕ ਪ੍ਰੋਟੋਕਾਲ ਲਿਖਿਆ ਸੀ, ਤੇ ਉਹ ਪ੍ਰੋਟੋਕਾਲ 'ਚ ਐਂਬੂਲੈਂਸ 'ਚ ਸ਼ੁਰੂ ਹੋ ਜਾਂਦਾ ਹੈ ਕਿ ਇੱਥੇ ਉਹ ਫਲੂਡ ਦੇਣਾ ਸ਼ੁਰੂ ਕਰ ਦਿੰਦੇ ਹੈ, ਇਨਸੁਲਿਨ ਦੇਣੀ ਸ਼ੁਰੂ ਕਰ ਦਿੰਦੇ ਹੈ, ਤੇ ਉਹ ਨਾ ਸਟ੍ਰੀਮਲਾਈਨਡ ਕੋਈ ਤਰੀਕਾ ਨਹੀਂ ਸੀ ਐਵੀਡੈਂਸ ਬੇਸ ਉਹ ਦੇਣ ਦਾ। ਇਹ ਮੈਂ ਪੂਰਾ ਪ੍ਰੋਟੋਕਾਲ ਡਿਜ਼ਾਈਨ ਕੀਤਾ, ਉਹਨੂੰ ਇੰਪਲੀਮੈਂਟ ਕੀਤਾ, ਉਸ ਤੋਂ ਬਾਅਦ ਉੱਥੇ ਰਿਸਰਚ ਕੀਤੀ, ਫਿਰ ਪ੍ਰੂਫ ਕਰਕੇ ਦਿਖਾਇਆ ਕਿ ਬਈ ਇਹ ਪ੍ਰੋਟੋਕਾਲ ਫੋਲੋ ਕਰਨ ਤੋਂ ਬਾਅਦ ਜਿਹੜਾ ਆਊਟਕਮ ਹੈ, ਪੇਸ਼ੈਂਟ ਦੀ ਲੈਂਥ ਆਫ ਸਟੇ ਹੈ, ਨੰਬਰ ਆਫ ਡੈਥਸ ਨੇ, ਸਭ ਘਟ ਗਏ ਹੈ ਟ੍ਰੀਮੈਂਡਸਲੀ।
ਅੱਛਾ ਜੀ।
ਉਹ ਦੇਖਣ ਤੋਂ ਬਾਅਦ ਕੁਈਨਜ਼ਲੈਂਡ ਗਵਰਨਮੈਂਟ ਨੇ ਪਹਿਲਾਂ ਉਹਨੂੰ ਅਡੋਪਟ ਕਰ ਲਿਆ ਅਕਰੋਸ ਕੁਈਨਜ਼ਲੈਂਡ, ਉਹ ਹਲੇ ਵੀ ਉਹੀ ਯੂਜ਼ ਹੁੰਦਾ ਹੈ ਇਨ ਪੇਪਰ ਫਾਰਮੈਟ, ਤੇ ਉਹਦਾ ਡਿਜੀਟਲ ਵਰਸ਼ਨ ਜਿਹੜਾ ਹੈ ਉਹ ਹੁਣ ਕੰਪਿਊਟਰ ਦੇ ਉੱਤੇ ਅਕਰੋਸ ਕੁਈਨਜ਼ਲੈਂਡ ਕਰ ਦਿੱਤਾ ਗਿਆ। ਤੇ ਮੈਂ ਗੁਜ਼ਾਰਿਸ਼ ਕੀਤੀ ਕੁਈਨਜ਼ਲੈਂਡ ਗਵਰਨਮੈਂਟ ਨੂੰ ਕਿ ਤਿੰਨਾਂ ਚੀਜ਼ਾਂ ਦੀ ਜਿਹੜੇ ਇੰਟੈਲੈਕਚੁਅਲ ਰਾਈਟਸ ਨੇ ਉਹ ਵੇਵਰ ਕਰ ਦਿੱਤੇ ਜਾਣ, ਤਾਂ ਕਿ ਦੂਜੇ ਹਸਪਤਾਲ, ਦੂਜੀ ਕੰਟਰੀਜ਼, ਦੂਜੇ ਸਟੇਟਸ ਇਹਨੂੰ ਅਡੋਪਟ ਕਰ ਸਕਣ, ਤੇ ਉਹਦੇ ਤਿੰਨਾਂ ਦੇ ਇੰਟੈਲੈਕਚੁਅਲ ਰਾਈਟਸ ਵੇਵ ਕਰ ਦਿੱਤੇ ਗਏ।
ਅੱਛਾ ਜੀ।
ਤੇ ਹੁਣ ਉਹ ਫ੍ਰੀਲੀ ਅਵੇਲੇਬਲ ਨੇ, ਕੋਈ ਵੀ ਚਾਹੁੰਦਾ ਹੋਵੇ, ਤੇ ਸਲੋਲੀ ਦੂਜੇ ਲੋਕ ਵੀ ਅਡੋਪਟ ਕਰਦੇ ਜਾ ਰਹੇ
ਜੀ।
ਇਹ ਬੜਾ, ਇਹ ਮੇਰੇ ਲਈ ਪਰਸਨਲੀ ਬੜਾ ਗਰਵ ਦੀ ਗੱਲ ਹੈ ਕਿ ਆਈ ਕੁਡ ਡਿਲੀਵਰ ਸੋ ਮਚ। ਪਰ ਇਹ ਮੇਰੇ ਇਕੱਲੇ ਦੀ ਨਹੀਂ ਕੀਤਾ ਕਰਾਇਆ, ਇਹਦੇ ਲਈ ਪੂਰੀ ਟੀਮਾਂ ਹੁੰਦੀਆਂ, ਤੇ ਮੇਰੇ ਮੇਰੀ ਬੜੀ ਵੱਡੀ ਮੇਰੇ ਨਾਲ ਪੂਰੀ ਟੀਮਸ ਨੇ ਜਿਨ੍ਹਾਂ ਨੇ ਮੈਨੂੰ ਇਸ ਚੀਜ਼ ਵਿੱਚ ਸਪੋਰਟ ਕੀਤਾ ਹੈ
ਜੀ। ਡਾਕਟਰ ਸਾਹਿਬ ਬਹੁਤ ਬਹੁਤ ਮਾਣ ਵਾਲੀ ਗੱਲ ਹੈ ਜੀ, ਤੁਸੀਂ ਆਪਣੀ ਸਾਰੀ ਖੋਜ ਬਾਰੇ ਵੀ ਗੱਲ ਦੱਸੀ ਤੇ ਸਾਨੂੰ ਪੰਜਾਬੀ ਕਮਿਊਨਿਟੀ ਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਤੁਸੀਂ ਆਸਟ੍ਰੇਲੀਅਨ ਭਾਈਚਾਰੇ ਦੇ ਵਿੱਚ ਆਪਣੀ ਕੰਟਰੀਬਿਊਸ਼ਨਸ ਦੇ ਰਹੇ ਹੋ। ਇੱਕ ਵਾਰੀ ਫਿਰ ਤੋਂ ਮੁਬਾਰਕਾਂ ਜੀ, ਤੇ ਤੁਹਾਡਾ ਧੰਨਵਾਦ, ਤੁਸੀਂ ਇਹ ਕੰਟਰੀਬਿਊਸ਼ਨਸ ਕਰ ਰਹੇ ਹੋ।
ਥੈਂਕ ਯੂ ਵੈਰੀ ਮਚ ਜੀ, ਥੈਂਕ ਯੂ।
ਤੇ ਮੈਂ ਗੱਲਬਾਤ ਜਾਰੀ ਰੱਖਣਾ ਚਾਹਾਂਗੀ, ਯਕੀਨਨ ਤੁਹਾਡੇ ਇਹਨਾਂ ਕੰਮ ਪੂਰੇ ਕਰਨ ਦੇ ਵਿੱਚ, ਖੋਜ ਪੂਰੀ ਕਰਨ ਦੇ ਵਿੱਚ ਕਾਫੀ ਸਾਰੀਆਂ ਚੁਣੌਤੀਆਂ ਵੀ ਆਈਆਂ ਹੋਣਗੀਆਂ। ਕੀ ਚੈਲੰਜਸ ਰਹੇ ਆ ਆਪਣੇ ਕੰਮ ਨੂੰ ਬਰਕਰਾਰ ਰੱਖਣ ਪਿੱਛੇ, ਤੇ ਕੀ ਮੋਟੀਵੇਸ਼ਨ ਰਹੀ ਆ ਕਿ ਉਹ ਚੁਣੌਤੀਆਂ ਹੋਣ ਬਾਵਜੂਦ ਵੀ ਤੁਸੀਂ ਅੱਗੇ ਵਧਦੇ ਰਹੇ ਆ ਜੀ?
ਜਿਹੜਾ ਇਨਵਾਇਰਮੈਂਟ ਹੈ ਜੀ, ਹੈਲਥ ਦਾ, ਇਹ ਬੜਾ ਚੇਂਜਿੰਗ ਇਨਵਾਇਰਮੈਂਟ ਹੈ। ਇੱਕ ਪਾਸੇ ਟੈਕਨੋਲੋਜੀ ਚੇਂਜ ਹੁੰਦੀ ਜਾ ਰਹੀ ਹੈ, ਇੱਕ ਪਾਸੇ ਨਵੀਂ ਨਵੀਂ ਰਿਸਰਚ ਆਉਂਦੀਆਂ ਜਾ ਰਹੀਆਂ, ਬਟ ਦੂਜੇ ਪਾਸੇ ਜਿਹੜਾ ਗਰਾਊਂਡ ਲੈਵਲ ਦੇ ਉੱਤੇ ਹੈਲਥ ਵਰਕਰਸ ਨੇ, ਉਹ ਰੂਰਲ ਰਿਮੋਟ ਤੇ ਇੰਡੀਜਨਸ ਕਮਿਊਨਿਟੀਜ਼ ਵਿੱਚ ਬੜਾ ਰੈਪਿਡ ਉਹਨਾਂ ਦਾ ਟਰਨਓਵਰ ਹੈ, ਉਹ ਉੱਥੇ ਰਹਿੰਦੇ ਨਹੀਂ, ਸਾਲ ਦੋ ਸਾਲ ਬਾਅਦ ਚੇਂਜ ਹੁੰਦੇ ਜਾਂਦੇ ਆ, ਤੇ ਜਿਹੜੀ ਕੇਅਰ ਹੁੰਦੀ ਨਾ ਉਹ ਬੜੀ ਫਰੈਗਮੈਂਟਡ ਹੋ ਜਾਂਦੀ ਹੈ
ਜੀ।
ਤੇ ਨਵੇਂ ਬੰਦੇ ਨੂੰ ਫਿਰ ਪੂਰਾ ਉਹ ਲੋਕਲ ਏਰੀਆ ਦਾ ਸਮਝਣਾ ਤੇ ਕੌਣ ਕੌਣ ਕੰਟੈਕਟੇਬਲ ਹੈ, ਤੇ ਉਹ ਉਸ ਚੇਂਜਿੰਗ ਡਾਇਨਾਮਿਕਸ ਜਾਂ ਚੇਂਜਿੰਗ ਨੂੰ ਸਾਲ ਬਾਅਦ ਸਾਲ ਐਵਰੀ ਈਅਰ ਉਹਨਾਂ ਨਾਲ ਡੀਲ ਕਰਨਾ ਕਿਸੇ ਨਾ ਕਿਸੇ ਏਰੀਆ ਚ, ਇਹ ਇਹ ਬੜਾ ਚੈਲੰਜਿੰਗ ਹੋ ਜਾਂਦਾ ਐਟ ਦ ਬੈਸਟ ਆਫ ਟਾਈਮਸ। ਦੂਜਾ ਟਰੈਵਲਿੰਗ ਬੜੀ ਹੈ, ਜਾਣਾ ਫੇਸ ਟੂ ਫੇਸ ਕਲੀਨਿਕਾਂ ਕਰਨਾ, ਇਹ ਇਹ ਵੀ ਚੈਲੰਜਿੰਗ ਹੋ ਜਾਂਦਾ ਹੈ। ਜਿਵੇਂ ਏਜ ਵਧਦੀ ਜਾਂਦੀ ਹੈ, ਕਾਫੀ ਕਾਫੀ ਟਰੈਵਲ ਕਾਫੀ ਹੁੰਦਾ, ਸਵੇਰੇ ਤੜਕੇ ਨਿਕਲਣਾ ਪੈਂਦਾ ਜਲਦੀ ਤੇ ਰਾਤੀ ਲੇਟ ਆਦਮੀ ਵਾਪਸ ਆਉਂਦਾ, ਤੇ ਇਹ ਇਹ ਸਭ ਚੈਲੰਜਸ ਵੀ ਆਉਂਦੇ ਹੈ। ਪਰ ਆਈ ਗੋ ਬਾਏ ਮਾਈ ਸੈਲਫ, ਇਕੱਲਾ ਹੀ ਜਾਂਦਾ ਮੈਂ ਇਹਨਾਂ ਸਾਰੇ ਏਰੀਆਜ਼ ਵਿੱਚ, ਤੇ ਇਹ ਇਹ ਵੀ ਬੜਾ ਇੰਪੋਰਟੈਂਟ ਹੈ। ਤੇ ਇਹ ਸਾਰੀ ਚੈਲੰਜਸ ਹੈ, ਪਰ ਜਦੋਂ ਤੁਸੀਂ ਜਾ ਕੇ ਉੱਥੇ ਲੋਕਾਂ ਨੂੰ ਮਿਲਦੇ ਹੋ, ਛੋਟੀ ਛੋਟੀ ਕਮਿਊਨਿਟੀਜ਼ ਨੂੰ ਮਿਲਦੇ ਹੋ ਜਿੱਥੇ ਤੁਹਾਨੂੰ 2-3 ਜਨਰੇਸ਼ਨਸ ਜਾਣਦੀਆਂ, ਤੇ ਉਹਨਾਂ ਦੇ ਮੂੰਹ ਤੇ ਜਿਹੜੀ ਖੁਸ਼ੀ ਦਿਖਾਈ ਦਿੰਦੀ ਹੈ, ਉਹ ਹੀ ਕਾਫੀ ਹੁੰਦੀ ਹੈ। ਉਹ ਮੋਟੀਵੇਸ਼ਨ ਹੋ ਜਾਂਦੀ ਹੈ ਕਿ ਬਈ ਮੈਂ ਤਾਂ ਵਾਪਸ ਆਉਣਾ ਹੈ, ਮੈਂ ਇਹਨਾਂ ਦਾ ਕੰਟੀਨਿਊਸਲੀ ਖਿਆਲ ਰੱਖੀ ਜਾਣਾ
ਜੀ।
ਤੇ ਉਹ ਦੂਜੀ ਇਹ ਖੁਸ਼ੀ ਹੁੰਦੀ ਹੈ ਕਿ ਯੂ ਆਰ ਗਿਵਿੰਗ ਬੈਕ ਟੂ ਦ ਕਮਿਊਨਿਟੀ, ਜਿਹੜਾ ਸਾਡਾ ਕਲਚਰ ਸਿਖਾਉਂਦਾ ਹੈ, ਜਿਹੜੀ ਸਾਡੀ ਹੈਰੀਟੇਜ ਸਿਖਾਉਂਦੀ ਹੈ। ਤੇ ਇਹ ਇਹ ਸਾਨੂੰ ਚਾਹੀਦਾ ਕਿ ਅਸੀਂ ਦੂਜੇ ਕਲਚਰ ਤੇ ਦੂਜਿਆਂ ਦਾ ਖਿਆਲ ਰੱਖੀਏ।
ਜੀ ਬਿਲਕੁਲ ਡਾਕਟਰ ਸਾਹਿਬ, ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਆਪਣਾ ਸਮਾਂ ਦਿੰਦੇ ਹੋ ਇਹਨਾਂ ਕਮਿਊਨਿਟੀਜ਼ ਦੇ ਵਿੱਚ, ਇਹਨਾਂ ਮਰੀਜ਼ਾਂ ਦਾ ਖਿਆਲ ਰੱਖਦੇ ਹੋ, ਖਿਆਲ ਕਰਦੇ ਹੋ, ਜਿਹੜੀ ਤੁਹਾਡੀ ਐਕਸਪਰਟੀਜ਼ ਆ ਉਹਨੂੰ ਤੁਸੀਂ ਅੱਗੇ ਤੱਕ ਪਹੁੰਚਾਉਣਾ ਚਾਹੁੰਦੇ ਆ। ਅਤੇ ਹੁਣ 2026 ਦੇ ਵਿੱਚ ਤੁਹਾਨੂੰ ਮੈਂਬਰ ਆਫ ਦ ਆਰਡਰ ਆਫ ਆਸਟ੍ਰੇਲੀਆ ਨਾਲ ਨਿਵਾਜ਼ਿਆ ਗਿਆ ਹੈ, ਤੁਹਾਡਾ ਕੀ ਰਿਐਕਸ਼ਨ ਸੀ ਜਦੋਂ ਤੁਹਾਨੂੰ ਪਤਾ ਲੱਗਿਆ ਕਿ ਇਹ ਮਾਣ ਤੁਹਾਨੂੰ ਦਿੱਤਾ ਜਾ ਰਿਹਾ ਜੀ ਇਸ ਸਾਲ?
ਬੜਾ ਹੰਬਲਿੰਗ ਹੈ ਜੀ, ਬਹੁਤ ਜ਼ਿਆਦਾ, ਪਰ ਇਹ ਸਾਰਾ ਕੁਛ ਉਹਨਾਂ ਕਮਿਊਨਿਟੀਜ਼ ਕਰਕੇ ਹੈ ਜਿਨ੍ਹਾਂ ਦਾ ਮੈਂ, ਜਿੱਥੇ ਮੈਂ ਜਾਣਾ, ਤੇ ਜਿਨ੍ਹਾਂ ਨੇ ਮੈਨੂੰ ਨੋਮੀਨੇਟ ਕੀਤਾ ਹੈ। ਹਾਲੇ ਤੱਕ ਰਜਿਸਟਰ ਨਹੀਂ ਹੋ ਰਿਹਾ, ਟਾਈਮ ਲੱਗੇਗਾ ਮੈਨੂੰ ਲੱਗਦਾ, ਪਰ ਇਹ ਮੋਰ ਇੰਪੋਰਟੈਂਟਲੀ ਹੈ ਕਿ ਇਹਦੇ ਵਿੱਚ ਮੇਰੀ ਵਾਈਫ ਟੀਨਾ ਦਾ ਬੜਾ ਯੋਗਦਾਨ ਹੈ। ਪੂਰੀ ਫੁੱਲ ਟਾਈਮ ਕੰਮ ਕਰਨ ਤੋਂ ਬਾਵਜੂਦ ਜਦੋਂ ਮੈਂ ਰਿਮੋਟ ਏਰੀਆਜ਼ ਵਿੱਚ ਜਾਣਾ, ਉੱਥੇ ਟਾਈਮ ਸਪੈਂਡ ਕਰਨਾ, ਇਹਦੇ ਲਈ ਸ਼ੀ ਇਜ਼ ਆਲਵੇਜ਼ ਬੀਨ ਸਪੋਰਟਿਵ, ਪੂਰਾ ਸਪੋਰਟ ਮਿਲਿਆ ਮੈਨੂੰ, ਐਂਡ ਸ਼ੀ ਇਜ਼ ਇਕੁਅਲ ਹੱਕਦਾਰ ਇਸ ਅਵਾਰਡ ਦੀ
ਜੀ।
ਮੈਂ ਇਸ ਚੀਜ਼ ਨੂੰ ਅਕਨੋਲੇਜ ਕਰਨਾ ਚਾਹੁੰਦਾ, ਤੇ ਬਾਕੀ ਹੋਰ ਬੜੇ ਲੋਕਾਂ ਨੇ ਮੇਰੀ ਸਪੋਰਟ ਕੀਤੀ ਹੈ, ਕਰਦੇ ਪਏ ਨੇ, ਆਰਗੇਨਾਈਜੇਸ਼ਨ ਸਪੋਰਟ ਕਰਦੇ ਪਏ ਨੇ, ਐਂਡ ਇੰਡੀਵਿਜੁਅਲੀ ਹਰੇਕ ਨੂੰ ਮੈਂਸ਼ਨ ਕਰਨਾ ਤਾਂ ਔਖਾ ਹੈ, ਪਰ ਮੈਂ ਉਹਨਾਂ ਸਾਰਿਆਂ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਕਿ ਜਿਹੜੀ ਉਹ ਸਪੋਰਟ ਮੈਨੂੰ ਕਰਦੇ ਰਹੇ ਨੇ ਤੇ ਕਰਦੇ ਜਾ ਰਹੇ ਨੇ
ਜੀ। ਡਾਕਟਰ ਸਾਹਿਬ ਬਹੁਤ ਬਹੁਤ ਇੱਕ ਵਾਰੀ ਫਿਰ ਤੋਂ ਸਾਡੇ ਵੱਲੋਂ ਤੁਹਾਨੂੰ ਮੁਬਾਰਕਾਂ ਜੀ, ਬਹੁਤ ਮਾਣ ਵਾਲੀ ਗੱਲ ਹੈ ਜੀ ਕਿ ਪੰਜਾਬੀ ਭਾਈਚਾਰੇ ਦੇ ਨੁਮਾਇੰਦੇ ਨੂੰ ਮਾਣ ਨਾਲ ਨਿਵਾਜ਼ਿਆ ਜਾ ਰਿਹਾ, ਬਹੁਤ ਬਹੁਤ ਮੁਬਾਰਕਾਂ ਜੀ।
ਸ਼ੁਕਰੀਆ ਜੀ, ਥੈਂਕ ਯੂ ਵੈਰੀ ਮਚ।
ਤੇ ਜੀ ਤੁਹਾਡੇ ਇਸ ਪੂਰੇ ਸਫ਼ਰ ਦੇ ਵਿੱਚ ਜਿਹਦੇ ਬਾਰੇ ਤੁਸੀਂ ਸਾਨੂੰ ਦੱਸਿਆ, ਇਹਦੇ ਵਿੱਚੋਂ ਜਿਹੜੀ ਤੁਹਾਡੀ ਕੰਟਰੀਬਿਊਸ਼ਨਸ ਆ ਉਹ ਤੁਸੀਂ ਅੱਜ ਹਾਈਲਾਈਟ ਕੀਤੀਆਂ, ਇਸ ਦੇ ਵਿੱਚੋਂ ਕੀ ਕੁਛ ਤੁਸੀਂ ਸਿੱਖਿਆ ਤੇ ਇਹਦੇ ਵਿੱਚੋਂ ਤੁਸੀਂ ਪੰਜਾਬੀ ਭਾਈਚਾਰੇ ਨੂੰ, ਖਾਸ ਕਰਕੇ ਜਿਹੜੀ ਨਵੀਂ ਪੀੜ੍ਹੀ ਆ, ਜਿਹੜੇ ਯੰਗ ਲੋਕ ਆ, ਉਹਨਾਂ ਨੂੰ ਕੋਈ ਵੀ ਸੁਨੇਹਾ ਦੇਣਾ ਚਾਹੋਗੇ ਤੇ ਸਾਡੇ ਨਾਲ ਸਾਂਝਾ ਕਰ ਦਿਓ ਜੀ।
ਹਾਂਜੀ, ਮੈਂ ਸਪੈਸ਼ਲੀ ਆਪਣੇ ਬੱਚਿਆਂ ਨੂੰ ਇਹ ਕਹਿਣਾ ਚਾਹੁੰਦਾ ਕਿ ਸਾਨੂੰ ਵਿਰਾਸਤ ਵਿੱਚ ਕਲਚਰ ਮਿਲਿਆ, ਹੈਰੀਟੇਜ ਮਿਲੀ ਹੈ, ਤੇ ਸਾਡੇ ਬਜ਼ੁਰਗਾਂ ਦਾ ਆਸ਼ੀਰਵਾਦ ਤੇ ਸਿੱਖਿਆ ਮਿਲੀ ਹੈ, ਤੇ ਅਸੀਂ ਬੜੀ ਵੈਲ ਪਲੇਸਡ ਹਾਂ, ਤੇ ਇਟ ਇਜ਼ ਵੈਰੀ ਇੰਪੋਰਟੈਂਟ ਕਿ ਜਿਵੇਂ ਅਸੀਂ ਅੱਗੇ ਵਧੀਏ, ਅਸੀਂ ਮਲਟੀਕਲਚਰਲ ਸੁਸਾਇਟੀ 'ਚ ਰਹਿੰਦੇ ਹਾਂ, ਅਸੀਂ ਉਹਨਾਂ ਨਾਲ ਮਿਲੀਏ, ਸਭ ਦਾ ਖਿਆਲ ਰੱਖੀਏ। ਇਕੱਲੀ ਆਪਣੀ ਕਮਿਊਨਿਟੀ ਇੰਪੋਰਟੈਂਟ ਹੈ, ਪਰ ਦੂਜੀ ਕਮਿਊਨਿਟੀਜ਼ ਵੀ ਇਕੁਅਲੀ ਇੰਪੋਰਟੈਂਟ ਹੈ। ਸਾਨੂੰ ਚਾਹੀਦਾ ਹੈ ਕਿ ਵੀ ਸ਼ੁੱਡ ਲਿਵ ਲਾਈਕ ਆਸਟ੍ਰੇਲੀਅਨਸ। ਕੰਟਰੀ ਸ਼ੁੱਡ ਕਮ ਬਿਫੋਰ ਕਲਚਰ ਔਰ ਰਿਲੀਜਨ। ਜਿੰਨੀ ਅਸੀਂ ਮਿਲ ਜੁਲ ਕੇ ਰਹਾਂਗੇ, ਜਿੰਨਾ ਅਸੀਂ ਵੰਡ ਕੇ ਖਾਵਾਂਗੇ, ਉਨਾ ਹੀ ਸਾਡੀ ਕਮਿਊਨਿਟੀ ਲਈ ਵੀ ਚੰਗਾ ਹੈ ਤੇ ਉਨਾ ਹੀ ਸਾਡੇ ਦੇਸ਼ ਲਈ ਵੀ ਚੰਗਾ।
ਜੀ ਡਾਕਟਰ ਸਾਹਿਬ, ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਅੱਜ ਸਾਡੇ ਨਾਲ ਗੱਲਬਾਤ ਕੀਤੀ, ਆਪਣਾ ਸਫ਼ਰ ਸਾਂਝਾ ਕੀਤਾ, ਆਪਣਾ ਸੁਨੇਹਾ ਸਾਂਝਾ ਕੀਤਾ। ਇੱਕ ਵਾਰੀ ਫਿਰ ਤੋਂ ਇਸ ਇਨਾਮ ਦੀਆਂ, ਇਸ ਮਾਣ ਦੀਆਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ। ਧੰਨਵਾਦ ਸਾਨੂੰ ਅੱਜ ਸਮਾਂ ਦੇਣ ਲਈ।
ਧੰਨਵਾਦ ਜੀ, ਥੈਂਕ ਯੂ।
ਆਨਲਾਈਨ ਅਤੇ ਸੋਸ਼ਲ ਮੀਡੀਆ ਤੇ ਹੋਰ ਸਮੱਗਰੀ ਲੱਭੋ sbs.com.au/punjabi ਤੇ ਜਾਓ, ਜਾਂ ਫੇਸਬੁੱਕ ਤੇ SBS ਪੰਜਾਬੀ ਨੂੰ ਫਾਲੋ ਕਰੋ।
ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ, ਮੈਂ ਹਾਂ ਜੋਤਿਕਾ, ਮੈਲਬਨ ਸਟੂਡੀਓਜ਼ ਤੋਂ ਲਾਈਵ। ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਪ੍ਰੋਗਰਾਮ ਦੇ ਅਖੀਰਲੇ ਪੜਾਅ ਵਿੱਚ ਪਹੁੰਚ ਗਏ ਹਾਂ ਤੇ ਹੁਣ ਵੇਲਾ ਹੋ ਚੱਲਿਆ ਜੀ ਤੁਹਾਨੂੰ ਬਾਲੀਵੁੱਡ ਦੀਆਂ ਖਬਰਾਂ ਸੁਣਾਉਣ ਦਾ। ਲੈ ਕੇ ਆਏ ਹਾਂ ਜੀ ਬਾਲੀਵੁੱਡ ਗੱਪਸ਼ਪ ਤੁਹਾਡੇ ਲਈ, ਤੇ ਆਓ ਫਿਰ ਸੁਣਦੇ ਹਾਂ।
SBS ਰੇਡੀਓ ਪੰਜਾਬੀ ਦੇ ਪ੍ਰੋਗਰਾਮ ਬਾਲੀਵੁੱਡ ਗੱਪਸ਼ਪ ਵਿੱਚ ਤੁਹਾਡਾ ਸਵਾਗਤ ਹੈ, ਮੈਂ ਹਾਂ ਹਰਪ੍ਰੀਤ ਕੌਰ। ਖਬਰਾਂ ਦੀ ਸ਼ੁਰੂਆਤ ਕਰਦੇ ਹਾਂ। ਹਾਲ ਹੀ ਵਿੱਚ ਫਿਲਮ ਬਲੈਕ ਵਾਰੰਟ ਅਤੇ ਤੇਰੇ ਇਸ਼ਕ ਮੇ ਦਮਦਾਰ ਅਦਾਕਾਰੀ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਵਾਲੇ ਅਦਾਕਾਰ ਪਰਮਵੀਰ ਸਿੰਘ ਚੀਮਾ ਫਿਲਮ ਬਾਰਡਰ 2 ਦਾ ਹਿੱਸਾ ਬਣਨ ਨੂੰ ਲੈ ਕੇ ਬੇਹੱਦ ਐਕਸਾਈਟਿਡ ਨੇ। ਪਰਮਵੀਰ ਨੇ ਕਿਹਾ ਹੈ, ਪਹਿਲਾਂ ਮੈਨੂੰ ਆਈਡੀਆ ਨਹੀਂ ਸੀ ਕਿ ਇੰਨੀ ਵੱਡੀ ਚੀਜ਼ ਹੋਏਗੀ। ਜਦ ਮੈਂ ਲੋਕਾਂ ਨੂੰ ਦੱਸਣਾ ਸ਼ੁਰੂ ਕੀਤਾ, ਉਹਨਾਂ ਦਾ ਰਿਐਕਸ਼ਨ ਹੁੰਦਾ ਸੀ, ਤੂੰ ਬਾਰਡਰ ਕਰ ਰਿਹਾ ਹੈ? ਮੇਰੇ ਪਾਪਾ ਵੀ ਬੋਲੇ, ਤੂੰ ਬਾਰਡਰ ਕਰ ਰਿਹਾ ਹੈ? ਮੈਂ ਕਿਹਾ ਹਾਂ। ਤਾਂ ਫਿਰ ਮੈਨੂੰ ਲੱਗਿਆ ਕਿ ਯਾਰ ਇਹ ਬਹੁਤ ਵੱਡੀ ਚੀਜ਼ ਹੈ। ਇਹ ਇੱਕ ਅਜਿਹੀ ਫਿਲਮ ਸੀ ਜਿਸ ਨੂੰ ਮੇਰੀ ਦਾਦੀ ਨੇ ਵੀ ਵੇਖੀ ਹੈ, ਮੇਰੇ ਪਾਪਾ ਨੇ ਵੀ ਵੇਖੀ ਹੈ, ਮੈਂ ਵੀ ਵੇਖੀ ਹੈ। ਤਿੰਨ ਜਨਰੇਸ਼ਨਸ ਵੇਖ ਚੁੱਕੀਆਂ ਨੇ। ਬਾਰਡਰ 2 ਫਿਲਮ ਸਾਲ 1997 ਵਿੱਚ ਆਈ ਫਿਲਮ ਬਾਰਡਰ ਦਾ ਸੀਕਵਲ ਹੈ। ਇਸ ਫਿਲਮ ਵਿੱਚ ਸਨੀ ਦਿਓਲ, ਵਰੁਣ ਧਵਨ, ਆਹਨ ਸ਼ੈੱਟੀ ਅਤੇ ਦਿਲਜੀਤ ਦੋਸਾਂਝ ਨਜ਼ਰ ਆਉਣਗੇ। ਫਿਲਮ ਦਾ ਇੱਕ ਟ੍ਰਿਬਿਊਟ ਟ੍ਰੇਲਰ ਰਿਲੀਜ਼ ਹੋਇਆ ਹੈ ਜਿਸ ਵਿੱਚ ਵਰੁਣ ਧਵਨ ਕਹਿੰਦੇ ਹੋਏ ਨਜ਼ਰ ਆਉਂਦੇ ਨੇ, ਵਿਆਹ ਵਿੱਚ ਤਾਂ ਬੁਲਾਇਆ ਨਹੀਂ ਤੁਸੀਂ ਤਾਂ ਦੁਸ਼ਮਨ ਬੁਰਾ ਮੰਨ ਗਿਆ। ਇਸ ਤੇ ਜਵਾਬ ਦਿੰਦੇ ਹੋਏ ਦਿਲਜੀਤ ਕਹਿੰਦੇ ਨੇ, ਇਹ ਜੋ ਪੰਜਾਬੀ ਵਿਆਹ ਨੇ ਨਾ, ਇਹ ਜੰਗ ਦੇ ਬਿਨਾਂ ਹੁੰਦੇ ਹੀ ਨਹੀਂ ਨੇ। ਇਹ ਟ੍ਰੇਲਰ ਰਿਲੀਜ਼ ਹੁੰਦਿਆਂ ਹੀ ਸੋਸ਼ਲ ਮੀਡੀਆ ਤੇ ਛਾ ਗਿਆ ਹੈ। ਮਸ਼ਹੂਰ ਕੰਟੈਂਟ ਕ੍ਰੀਏਟਰ ਅਤੇ ਅਦਾਕਾਰ ਐਲਵਿਸ਼ ਯਾਦਵ ਦਾ ਨਵਾਂ ਗਾਣਾ ਤੇਰੇ ਦਿਲ ਮੇ ਰਿਲੀਜ਼ ਕਰ ਦਿੱਤਾ ਗਿਆ ਹੈ, ਜਿਸ ਨੂੰ ਫੈਨਸ ਕਾਫੀ ਪਸੰਦ ਕਰ ਰਹੇ ਨੇ। ਇਹ ਗਾਣਾ ਇਸ ਲਈ ਵੀ ਸਪੈਸ਼ਲ ਹੈ ਕਿਉਂਕਿ ਇਸ ਵਿੱਚ ਐਲਵਿਸ਼ ਦੇ ਨਾਲ ਅਦਾਕਾਰਾ ਜੰਨਤ ਜ਼ੁਬੈਰ ਨਜ਼ਰ ਆ ਰਹੀ ਹੈ। ਗਾਣੇ ਵਿੱਚ ਐਲਵਿਸ਼ ਅਤੇ ਜੰਨਤ ਇੱਕ ਦੂਜੇ ਦੇ ਨਾਲ ਪਿਆਰ ਭਰੇ ਅੰਦਾਜ਼ ਵਿੱਚ ਨਜ਼ਰ ਆਉਂਦੇ ਨੇ। ਸਨੀ ਦਿਓਲ, ਵਰੁਣ ਧਵਨ, ਦਿਲਜੀਤ ਦੋਸਾਂਝ ਅਤੇ ਆਹਨ ਸ਼ੈੱਟੀ ਸਟਾਰਰ ਬਾਰਡਰ 2 ਫਿਲਮ ਰਿਲੀਜ਼ ਹੋ ਗਈ ਹੈ, ਲੇਕਿਨ ਬਾਰਡਰ 2 ਨੂੰ ਖਾੜੀ ਮੁਲਕਾਂ ਵਿੱਚ ਰਿਲੀਜ਼ ਦੀ ਇਜਾਜ਼ਤ ਨਹੀਂ ਮਿਲੀ ਹੈ। ਬਾਰਡਰ 2 ਨੂੰ ਖਾੜੀ ਮੁਲਕਾਂ ਵਿੱਚ ਕੁਝ ਉਸ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਏਗਾ ਜਿਵੇਂ ਕਿ ਪਾਕਿਸਤਾਨ ਵਿਰੋਧੀ ਭਾਵਨਾ ਵਾਲੀ ਜ਼ਿਆਦਾਤਰ ਭਾਰਤੀ ਫਿਲਮਾਂ ਦੇ ਨਾਲ ਹੁੰਦਾ ਹੈ। ਟ੍ਰੇਲਰ ਵਿੱਚ ਦਿਓਲ ਦਾ ਆਵਾਜ਼ ਕਹਾਂ ਤੱਕ ਜਾਣੀ ਚਾਹੀਏ ਲਾਹੌਰ ਤੱਕ ਚਿਲਾਣਾ ਇਸ ਗੱਲ ਦਾ ਸਬੂਤ ਹੈ ਕਿ ਫਿਲਮ ਆਪਣੀ ਬਿਆਨਬਾਜ਼ੀ ਵਿੱਚ ਪਾਕਿਸਤਾਨ ਨੂੰ ਬਖਸ਼ਣ ਦਾ ਕੋਈ ਮੌਕਾ ਨਹੀਂ ਛੱਡੇਗੀ। ਫਿਲਮ ਨੂੰ ਬਹਿਰੀਨ, ਕੁਵੈਤ, ਓਮਾਨ, ਕਤਰ, ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ ਵਰਗੇ ਮੁਲਕਾਂ ਵਿੱਚ ਹਾਲੇ ਤੱਕ ਰਿਲੀਜ਼ ਦੀ ਇਜਾਜ਼ਤ ਨਹੀਂ ਮਿਲੀ ਹੈ। ਫਿਲਮ ਬਾਰਡਰ 2 ਸਿਨੇਮਾ ਘਰਾਂ ਵਿੱਚ ਰਿਲੀਜ਼ ਹੋ ਗਈ ਹੈ। ਦਰਸ਼ਕ ਇਸ ਤੇ ਚੰਗਾ ਰਿਸਪਾਂਸ ਦੇ ਰਹੇ ਨੇ। ਫਿਲਮ ਬਾਰਡਰ ਦੇ ਸੀਕਵਲ ਦੇ ਕ੍ਰੈਡਿਟ ਨੇ ਦਰਸ਼ਕਾਂ ਦਾ ਧਿਆਨ ਖਿੱਚਿਆ ਹੈ। ਸਨੀ ਦਿਓਲ ਨੇ ਆਪਣੇ ਪਿਤਾ ਅਤੇ ਮਰਹੂਮ ਐਕਟਰ ਧਰਮਿੰਦਰ ਨੂੰ ਖਾਸ ਅੰਦਾਜ਼ ਵਿੱਚ ਸ਼ਰਧਾਂਜਲੀ ਦਿੱਤੀ ਹੈ। ਫਿਲਮ ਬਾਰਡਰ 2 ਦੇ ਸ਼ੁਰੂਆਤ ਵਿੱਚ ਸਾਰੇ ਕਲਾਕਾਰਾਂ ਦੇ ਨਾਂ ਦਰਸਾਏ ਗਏ ਨੇ। ਕ੍ਰੈਡਿਟ ਵਿੱਚ ਸਨੀ ਦਿਓਲ ਦੇ ਨਾਂ ਦੇ ਸਾਹਮਣੇ ਲਿਖਿਆ ਆਉਂਦਾ ਹੈ, ਸਨੀ ਦਿਓਲ ਧਰਮਿੰਦਰ ਦਾ ਬੇਟਾ। ਇਸ ਨਾਂ ਨੇ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਯਸ਼ਰਾਜ ਫਿਲਮਸ ਨੇ ਆਪਣੀ ਆਉਣ ਵਾਲੀ ਫਿਲਮ ਮਰਦਾਨੀ 3 ਦਾ ਨਵਾਂ ਟਰੈਕ ਰਿਲੀਜ਼ ਕਰ ਦਿੱਤਾ ਹੈ, ਜੋ ਰਾਨੀ ਮੁਖਰਜੀ ਦੀ ਪਾਵਰ ਪੈਕ ਮੌਜੂਦਗੀ ਦਾ ਜਸ਼ਨ ਮਨਾਉਂਦਾ ਹੈ। ਬੱਬਰ ਸ਼ੇਰਨੀ ਟਾਈਟਲ ਦੇ ਨਾਲ ਆਇਆ ਇਹ ਗਾਣਾ ਇਸ ਦੇ ਬੋਲ ਸ਼ਰੂਤੀ ਸ਼ੁਕਲਾ ਨੇ ਲਿਖੇ ਨੇ। ਮਰਦਾਨੀ 3 30 ਜਨਵਰੀ 2026 ਨੂੰ ਦੁਨੀਆ ਭਰ ਦੇ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਏਗੀ। ਨੈਟਫਲਿਕਸ ਇੰਡੀਆ ਆਪਣੀ ਮਚ ਅਵੇਟਿਡ ਸੀਰੀਜ਼ ਕੋਹਰਾ ਦੇ ਦੂਜੇ ਸੀਜ਼ਨ ਦੇ ਨਾਲ ਕੋਹਰਾ ਦੀ ਦੁਨੀਆ ਵਿੱਚ ਮੁੜ ਤੋਂ ਪਰਤਣ ਨੂੰ ਤਿਆਰ ਹੈ। ਹੁਣ ਇਹ ਸੀਰੀਜ਼ ਆਪਣੇ ਦੂਜੇ ਹਿੱਸੇ ਦੇ ਨਾਲ ਇੱਕ ਨਵੀਂ ਇਨਵੈਸਟੀਗੇਸ਼ਨ, ਗਹਿਰੇ ਰਹੱਸ ਅਤੇ ਮੁਸ਼ਕਿਲ ਇਮੋਸ਼ਨਲ ਕਹਾਣੀ ਨੂੰ ਪੇਸ਼ ਕਰਨ ਦੇ ਲਈ ਤਿਆਰ ਹੈ। ਕੋਹਰਾ ਸੀਜ਼ਨ 2 ਵਿੱਚ ਇਸ ਵਾਰ ਜਗਰਾਨਾ ਤੋਂ ਫੋਕਸ ਹਟਾ ਕੇ ਦਲੇਰਪੁਰਾ ਪੁਲਿਸ ਸਟੇਸ਼ਨ ਤੇ ਸ਼ਿਫਟ ਕੀਤਾ ਗਿਆ ਹੈ, ਜਿੱਥੇ ਅਸਿਸਟੈਂਟ ਸਬ ਇੰਸਪੈਕਟਰ ਅਮਰਪਾਲ ਗਰੁੰਡੀ ਦਾ ਟ੍ਰਾਂਸਫਰ ਹੋਇਆ ਹੈ। ਕੋਹਰਾ 2 OTT ਪਲੇਟਫਾਰਮ ਨੈਟਫਲਿਕਸ ਤੇ 11 ਫਰਵਰੀ ਤੋਂ ਸਟ੍ਰੀਮ ਹੋਏਗੀ। ਮਨੋਜ ਕੁਮਾਰ ਨੇ ਸਾਲ 1968 ਵਿਚ ਆਈ ਫਿਲਮ ਨੀਲ ਕਮਲ ਵਿਚ ਵਹੀਦਾ ਰਹਿਮਾਨ ਦੇ ਨਾਲ ਕੰਮ ਕੀਤਾ ਸੀ। ਫਿਲਮ ਵਿਚ ਮਨੋਜ ਕੁਮਾਰ ਨੇ ਇੱਕ ਸਪੈਸ਼ਲ ਕੈਮਿਓ ਕੀਤਾ ਸੀ। ਇਸ ਫਿਲਮ ਦੇ ਸਾਰੇ ਗਾਣੇ ਹਿੱਟ ਹੋਏ ਸਨ, ਲੇਕਿਨ ਇੱਕ ਗਾਣਾ ਵੋ ਜ਼ਿੰਦਗੀ ਜੋ ਥੀ ਲੋਕਾਂ ਦਾ ਦਿਲ ਜਿੱਤ ਲੈ ਗਿਆ ਸੀ। ਇਸ ਗਾਣੇ ਨੂੰ ਆਵਾਜ਼ ਆਸ਼ਾ ਭੋਸਲੇ ਨੇ ਦਿੱਤੀ ਸੀ। ਫਿਲਮ ਜਗਤ ਦੇ ਸਭ ਤੋਂ ਫੇਮਸ ਅਵਾਰਡ ਵਿਚ ਸ਼ਾਮਿਲ ਆਸਕਰ 2026 ਦੇ ਨੋਮੀਨੇਸ਼ਨ ਸਾਹਮਣੇ ਆ ਗਏ ਨੇ। ਭਾਰਤ ਸਣੇ ਦੁਨੀਆਂ ਭਰ ਦੀਆਂ ਨਜ਼ਰਾਂ ਇਨ੍ਹਾਂ ਨੋਮੀਨੇਸ਼ਨ ਤੇ ਲੱਗੀਆਂ ਸਨ। ਭਾਰਤ ਵੱਲੋਂ ਇਸ ਵਾਰ ਆਸਕਰ ਵਿਚ ਹੋਮ ਬਾਉਂਡ ਦਾ ਨਾਂ ਸ਼ਾਮਿਲ ਸੀ, ਲੇਕਿਨ ਭਾਰਤ ਨੂੰ ਇੱਥੇ ਨਿਰਾਸ਼ਾ ਮਿਲੀ ਹੈ ਕਿਉਂਕਿ ਹੋਮ ਬਾਉਂਡ ਨੂੰ ਆਸਕਰ ਵਿਚ ਨੋਮੀਨੇਸ਼ਨ ਨਹੀਂ ਮਿਲਿਆ ਹੈ, ਜਦਕਿ ਸਿਨਰਸ ਨੇ 16 ਨੋਮੀਨੇਸ਼ਨ ਦੇ ਨਾਲ ਆਸਕਰ ਵਿਚ ਇਤਿਹਾਸ ਰਚ ਦਿੱਤਾ ਹੈ। ਬਾਲੀਵੁੱਡ ਐਕਟ੍ਰੈਸ ਐਸ਼ਵਰਿਆ ਰਾਏ ਬੱਚਨ ਅਕਸਰ ਕਿਸੇ ਨਾ ਕਿਸੇ ਵਜ੍ਹਾ ਦੇ ਨਾਲ ਸੁਰਖੀਆਂ ਵਿਚ ਰਹਿੰਦੀ ਹੈ। ਐਸ਼ ਕਈ ਵਾਰ ਮਹਿਲਾਵਾਂ ਨੂੰ ਵਿਆਹੀ ਜ਼ਿੰਦਗੀ ਅਤੇ ਇੰਡੀਪੈਂਡੈਂਟ ਰਹਿਣ ਦੇ ਬਾਰੇ ਵਿਚ ਸਲਾਹ ਦੇ ਚੁੱਕੀ ਹੈ। ਸਾਲ 2007 ਵਿਚ ਅਭਿਸ਼ੇਕ ਬੱਚਨ ਅਤੇ ਐਸ਼ਵਰਿਆ ਰਾਏ ਕਰਨ ਜੋਹਰ ਦੇ ਚੈਟ ਸ਼ੋ ਕਾਫੀ ਵਿਦ ਕਰਨ ਵਿਚ ਗਏ ਸਨ, ਜਿੱਥੇ ਦੋਨਾਂ ਨੇ ਆਪਣੀ ਮੈਰਿਡ ਲਾਈਫ ਨੂੰ ਲੈ ਕੇ ਗੱਲਬਾਤ ਕੀਤੀ ਸੀ। ਅਭਿਸ਼ੇਕ ਨੇ ਖੁਲਾਸਾ ਕੀਤਾ ਸੀ ਕਿ ਜਦ ਵੀ ਉਹਨਾਂ ਦੀ ਲੜਾਈ ਹੁੰਦੀ ਹੈ ਤਾਂ ਉਹੀ ਗੱਲ ਕਰਦੇ ਨੇ। ਜੋ ਵੀ ਆਦਮੀ ਵਿਆਹਿਆ ਹੋਇਆ ਹੈ ਉਹ ਸਮਝ ਸਕਦਾ ਹੈ ਕਿ ਇਹ ਸੱਚ ਹੈ, ਕੋਈ ਵੀ ਪਤਨੀ ਕਦੇ ਵੀ ਪਹਿਲੇ ਮਾਫ਼ੀ ਨਹੀਂ ਮੰਗਦੀ। ਐਸ਼ਵਰਿਆ ਨੇ ਕਿਹਾ, ਚੁੱਪ ਰਹਿਣਾ ਵੀ ਵਿਆਹੀ ਮਹਿਲਾ ਦੀ ਸਭ ਤੋਂ ਵੱਡੀ ਤਾਕਤ ਹੈ, ਇਹ ਪਿਆਰ ਨੂੰ ਰਸਤਾ ਵਿਖਾਉਣ ਦੀ ਗੱਲ ਹੈ। ਦੱਸ ਦਈਏ ਕਿ ਪਿਛਲੇ ਸਾਲ ਐਸ਼ਵਰਿਆ ਰਾਏ ਅਤੇ ਅਭਿਸ਼ੇਕ ਬੱਚਨ ਦੇ ਤਲਾਕ ਦੀਆਂ ਖੂਬ ਅਫਵਾਹਾਂ ਫੈਲੀਆਂ ਸਨ, ਲੇਕਿਨ ਦੋਨਾਂ ਨੇ ਇਸ ਤੇ ਚੁੱਪੀ ਰੱਖੀ ਅਤੇ ਅਫਵਾਹਾਂ ਨੂੰ ਖਾਰਿਜ ਕੀਤਾ। ਸ਼ਾਹਿਦ ਕਪੂਰ ਦੀ ਆਉਣ ਵਾਲੀ ਫਿਲਮ ਉਹ ਰੋਮੀਓ ਦਾ ਪਹਿਲਾ ਗਾਣਾ ਹਮ ਤੋ ਤੇਰੇ ਹੀ ਲੀਏ ਥੇ ਰਿਲੀਜ਼ ਹੋ ਗਿਆ ਹੈ। ਉਹ ਰੋਮੀਓ 13 ਫਰਵਰੀ ਨੂੰ ਵੈਲੈਂਟਾਈਨ ਵੀਕ ਵਿੱਚ ਰਿਲੀਜ਼ ਹੋਏਗੀ। ਸ਼ਾਹਿਦ ਕਪੂਰ ਨੇ ਆਪਣੀ ਆਉਣ ਵਾਲੀ ਵੈਬ ਸੀਰੀਜ਼ ਫਰਜ਼ੀ 2 ਅਤੇ ਫਿਲਮ ਕਾਕਟੇਲ 2 ਤੇ ਗੱਲ ਕੀਤੀ ਹੈ। ਉਹਨਾਂ ਨੇ ਦੱਸਿਆ ਕਿ ਫਰਜ਼ੀ 2 ਦੀ ਸ਼ੂਟਿੰਗ ਮਾਰਚ 2026 ਤੋਂ ਸ਼ੁਰੂ ਹੋਏਗੀ। ਦੂਜੇ ਪਾਰਟ ਨੂੰ ਐਮਾਜ਼ਨ ਪ੍ਰਾਈਮ ਵੀਡੀਓ ਤੇ ਰਿਲੀਜ਼ ਕੀਤਾ ਜਾ ਸਕਦਾ ਹੈ। ਉੱਥੇ ਕਾਕਟੇਲ 2 ਨੂੰ ਲੈ ਕੇ ਸ਼ਾਹਿਦ ਨੇ ਦੱਸਿਆ ਕਿ ਫਿਲਮ ਦੀ ਸ਼ੂਟਿੰਗ ਲਾਸਟ ਸਟੇਜ ਵਿੱਚ ਹੈ ਅਤੇ ਇਸ ਨੂੰ ਇਸੇ ਮਹੀਨੇ ਦੇ ਲਾਸਟ ਤੱਕ ਪੂਰਾ ਕੀਤਾ ਜਾਏਗਾ। ਇਹ ਫਿਲਮ ਸਤੰਬਰ 2026 ਵਿੱਚ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਏਗੀ। ਡਾਇਰੈਕਟਰ ਸਿਧਾਰਥ ਆਨੰਦ ਨੇ ਮੁੰਬਈ ਵਿੱਚ ਆਰਟ ਆਫ ਲਿਵਿੰਗ ਦੇ ਗੁਰੂਦੇਵ ਸ਼੍ਰੀ ਸ਼੍ਰੀ ਰਵੀ ਸ਼ੰਕਰ ਨਾਲ ਮੁਲਾਕਾਤ ਕੀਤੀ। ਨਿਰਮਾਤਾ ਮਹਾਵੀਰ ਜੈਨ ਨਾਲ ਇਹ ਬੈਠਕ ਉਹਨਾਂ ਦੀ ਨਵੀਂ ਕੌਮਾਂਤਰੀ ਥ੍ਰਿਲਰ ਵਾਈਟ ਤੇ ਕੇਂਦਰਿਤ ਰਹੀ। ਅੱਜ ਦੁਨੀਆ ਵੰਡੀ ਹੋਈ ਹੈ, ਇਹ ਫਿਲਮ ਦੱਸੇਗੀ ਕਿ ਭਾਰਤੀ ਮੂਲ ਦਰਸ਼ਨ ਕਿਵੇਂ ਸ਼ਾਂਤੀ ਦਾ ਰਸਤਾ ਵਿਖਾ ਸਕਦੇ ਨੇ। ਵਿਕਰਾਂਤ ਮੈਸੀ ਅਤੇ ਕੌਮਾਂਤਰੀ ਕਲਾਕਾਰਾਂ ਦੀ ਟੀਮ ਨਾਲ ਸਜੀ ਵਾਈਟ ਕੋਲੰਬੀਆ ਵਿੱਚ 52 ਸਾਲਾਂ ਤੱਕ ਚੱਲੇ ਗ੍ਰਹਿ ਸੰਘਰਸ਼ ਅਤੇ ਉਸਦੇ ਅਹਿੰਸਾ ਅਤੇ ਸ਼ਾਂਤੀ ਦੇ ਜ਼ਰੀਏ ਇਤਿਹਾਸਿਕ ਸਮਾਧਾਨ ਦੀ ਸੱਚੀ ਕਹਾਣੀ ਤੋਂ ਪ੍ਰੇਰਿਤ ਹੈ। ਜ਼ੀ ਸਟੂਡੀਓਜ਼ ਅਤੇ ਭੰਸਾਲੀ ਪ੍ਰੋਡਕਸ਼ਨਸ ਦੀ ਅਪਕਮਿੰਗ ਫਿਲਮ ਦੋ ਦੀਵਾਨੇ ਸਹਿਰ ਮੇਂ ਦਾ ਬੇਹੱਦ ਫਰੈਸ਼ ਅਤੇ ਨਵਾਂ ਸਾਊਂਡ ਆਫ ਲਵ ਆਸਮਾ ਰਿਲੀਜ਼ ਹੋ ਗਿਆ ਹੈ। ਬਾਲੀਵੁੱਡ ਗੱਪਸ਼ਪ ਵਿੱਚ ਅੱਜ ਇੰਨਾ ਹੀ, ਅਗਲੇ ਹਫਤੇ ਫਿਰ ਹਾਜ਼ਰ ਹੋਵਾਂਗੇ ਹੋਰ ਬਾਲੀਵੁੱਡ ਦੀਆਂ ਤਾਜ਼ਾ ਖਬਰਾਂ ਲੈ ਕੇ। ਤਦ ਤੱਕ ਲਈ ਇਜਾਜ਼ਤ।
ਅੱਜ ਦੇ ਪ੍ਰੋਗਰਾਮ ਵਿੱਚ ਬਸ ਇੰਨਾ ਹੀ। ਤੁਸੀਂ ਆਪਣਾ ਅਤੇ ਆਪਣਿਆਂ ਦਾ ਖਿਆਲ ਰੱਖਿਓ। ਇਜਾਜ਼ਤ ਦਿਓ। ਧੰਨਵਾਦ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ। ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।